And now, News Takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਹੁਣ ਨਿਊਜ਼ ਟੇਕ ਅਵੇ ਸੈਗਮੈਂਟ 'ਚ ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਨਹੀਂ ਠੀਕ ਵਾਸੂ ਜੀ। ਖਬਰਾਂ ਦਾ ਸਿਲਸਿਲਾ ਪਹਿਲਾਂ ਫੀਫਾ ਦੀ ਗੱਲ ਵੀ ਚਲੋ ਮਾੜੀ ਜੀ ਕਰ ਹੀ ਲੈਂਦੇ ਹਾਂ। ਸੋ ਵੈਨਕੂਵਰ ਦੇ ਵਿੱਚ ਜਿਹੜਾ ਅਖੀਰਲਾ ਮੈਚ ਖੇਡਿਆ ਜਾਣਾ ਸੀ ਉਹ ਕੱਲ੍ਹ ਖੇਡ ਲਿਆ ਗਿਆ। ਜੋ ਜਿਸ ਤਰ੍ਹਾਂ ਦਾ ਜੋਸ਼, ਜਿਸ ਤਰ੍ਹਾਂ ਦਾ ਇੱਕ ਐਕਸਾਈਟਮੈਂਟ ਇਹਦੇ ਨਾਲ ਇੱਥੇ ਕੈਨੇਡਾ ਦੇ ਵਿੱਚ ਆ, ਗੇਮਸ ਟੋਟਲ 13 ਹੀ ਹੋਈਆਂ ਸੀ, 7 ਇੱਥੇ, 6 ਟੋਰੋਂਟੋ 'ਚ, ਫਿਰ ਜਿਹੜੀ ਜਿਹੋ ਜਿਹੀ ਟੀਮ ਦੀ, ਕੈਨੇਡੀਅਨ ਟੀਮ ਦੀ ਪਰਫੋਰਮੈਂਸ ਰਹੀ ਆ, ਇੱਦਾਂ ਲੱਗਦਾ ਹੈ ਕਿ ਫਿਊਚਰ ਕੈਨੇਡਾ ਦੇ ਵਿੱਚ ਹੁਣ ਸੌਕਰ ਦਾ ਹੋਰ ਬਿਹਤਰ ਹੋ ਸਕਦਾ, ਕਿਉਂਕਿ ਇਹਦੇ ਨਾਲ ਕਈ ਜਿਹੜੇ ਨਵੇਂ ਲੋਕ ਨੇ, ਨਵੇਂ ਜਿਹੜਾ ਫੈਨਸ ਨੇ ਉਹ ਜੁੜਨਗੇ, ਜਿਹੜੇ ਬੱਚੇ ਨੇ, ਯੰਗਸਟਰਸ ਨੇ, ਉਹਨਾਂ ਦੇ ਵਿੱਚ ਹੋਰ ਇੰਟਰਸਟ ਪੈਦਾ ਹੋਏਗਾ, ਦਿਲਚਸਪੀ ਪੈਦਾ ਹੋਏਗੀ।
ਪੈਸੇ ਲੱਗ ਗਏ ਪਰ ਚੀਜ਼ ਬਣ ਗਈ।
ਨਹੀਂ, ਪੈਸੇ ਲੱਗ ਗਏ, ਚੀਜ਼ ਬਣ ਗਈ, ਜਿਹੜੀ ਨਾਲੇ ਇਹ ਇੱਕ ਵਾਅਦੇ ਕੀਤੇ ਗਏ ਸੀ ਨਾ ਕਿ ਇਹਦਾ ਇਕਨੋਮਿਕ ਬੈਨੀਫਿਟ ਬਹੁਤ ਹੋਣਾ, ਇਹ ਹੁਣ ਦੇਖਦੇ ਹਾਂ ਵੀ ਕਿੰਨਾ ਕੁ ਹੁੰਦਾ ਉਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ, ਕਿਉਂਕਿ ਵਾਅਦੇ ਬੜੇ ਵੱਡੇ ਵੱਡੇ ਹੋਏ ਆ, ਪਤਾ ਨਹੀਂ ਕਿੰਨੇ ਕੀ, ਮੋਰ ਦੈਨ ਅ ਬਿਲੀਅਨ ਡਾਲਰਸ।
ਸੋ ਚਲੋ ਇੱਦਾਂ ਕਹਿ ਲਓ, ਪੈਸੇ ਲੱਗ ਗਏ, ਮਾਹੌਲ ਬਣ ਗਿਆ,
ਮਾਹੌਲ ਬਣ ਗਿਆ,
ਚੀਜ਼ ਬਣੀ ਕਿਹੜੀ ਬਣੀ ਉਹ
ਆਨਲਾਈਨ ਸਮੇਂ 'ਚ ਪਤਾ ਲੱਗੇਗਾ।
ਜੀ, ਸੋ ਪਰ ਇਹ ਹੈ ਵੀ 700 million dollars ਦਾ ਖਰਚਾ ਹੋਇਆ ਅਤੇ 7 ਮੈਚਾਂ ਦੇ ਉੱਤੇ, ਪਰ ਇਹ ਗੱਲ ਠੀਕ ਹੈ ਵੀ ਮਾਹੌਲ ਬਹੁਤ ਵਧੀਆ ਬਣਿਆ ਰਿਹਾ
ਅਤੇ
ਰਾਊਂਡ ਆਫ 16 ਤੱਕ ਟੀਮ ਕੈਨੇਡਾ ਪਹੁੰਚ ਗਈ। ਬਹੁਤ ਘੱਟ ਲੋਕਾਂ ਨੇ ਐਕਸਪੈਕਟ ਕੀਤਾ ਸੀ, ਪਰਫਾਰਮੈਂਸ ਬਹੁਤ ਚੰਗੀ ਰਹੀ ਅਤੇ ਤਿੰਨੋਂ ਹੀ ਹੋਸਟ ਮੁਲਕ ਜਿਹੜੇ ਨੇ ਰਾਊਂਡ ਆਫ 16 ਤੱਕ ਪਹੁੰਚੇ, which is good for the game as well. ਬਾਕੀ ਉਹ ਡੋਨਲਡ ਟਰੰਪ ਨੇ ਥੋੜ੍ਹੀ ਕਿਰਕਰੀ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ,
ਹਾਂ ਸਹੀ ਗੱਲ,
ਬਟ ਫਿਰ ਵੀ ਠੀਕ ਹੈ। ਸੋ ਹੁਣ ਬੜੇ ਇੰਟਰਸਟਿੰਗ ਅੱਗੋਂ ਮੈਚਅਪਸ ਨੇ ਕੁਆਟਰ ਫਾਈਨਲ।
ਹਾਂ, ਉਸ ਤੋਂ ਪਹਿਲਾਂ ਉਹ ਗੱਲ ਕਰੀਏ, ਸਵਿਟਜ਼ਰਲੈਂਡ ਨੂੰ ਵੈਨਕੂਵਰ ਵਾਲਾ ਸਟੇਡੀਅਮ ਬੜਾ ਰਾਸ ਆਇਆ।
ਹਾਂ ਬਿਲਕੁਲ ਸਹੀ ਗੱਲ ਹੈ।
ਹਾਂ, ਕੱਲ੍ਹ ਵਾਸੂ ਜੀ ਬੜਾ ਔਖਾ ਮੈਚ ਸੀ ਉਹ, ਕੱਲ੍ਹ ਲੱਗਦਾ ਨਹੀਂ ਸੀ ਕਿ ਕਿਹੜੀ ਟੀਮ ਜਿੱਤੂ, ਜਦੋਂ ਪੈਨਲਟੀ ਸ਼ੂਟ ਆਊਟ ਦੀ ਵਾਰੀ ਆਈ ਉਦੋਂ ਉੱਤੇ ਹੀ ਨਿਪਟਾਰਾ ਹੋਇਆ ਜਾ ਕੇ, 0-0 ਤੇ ਰਿਹਾ ਸਕੋਰ।
ਪਹਿਲਾਂ 90 ਮਿੰਟਸ, ਉਸ ਤੋਂ ਬਾਅਦ 30 ਮਿੰਟਸ ਐਕਸਟਰਾ, ਉਸ ਤੋਂ ਬਾਅਦ ਫਿਰ ਜਾ ਕੇ ਪੈਨਲਟੀ ਸ਼ੂਟ ਆਊਟ।
ਸੋ 120 ਮਿੰਟ ਕੋਈ ਗੋਲ ਨਾ ਹੋਣਾ, ਫਿਰ ਤਾਂ ਗੱਲ ਫਿਰ ਇਹੀ ਸੀ ਕਿ ਦੋਵੇਂ ਟੀਮਾਂ ਬਰਾਬਰ ਨੇ, ਇਟ ਵਾਜ਼ ਐਨੀਬਡੀਜ਼ ਗੇਮ।
ਯਾ, ਅਸੀਂ ਕੱਲ੍ਹ ਬੜੀ ਕਲੋਲ ਹੋਈ ਵਿਜੇ ਜੀ ਸ਼ਾਮ ਵਾਲੇ ਸ਼ੋਅ 'ਚ ਮੇਰੇ ਨਾਲ। ਸੋ ਮੈਂ ਫੀਫਾ ਵਰਲਡ ਕੱਪ ਬਾਰੇ ਗੱਲ ਕਰ ਰਿਹਾ ਸੀ
ਅਤੇ
ਪਹਿਲਾ ਮੈਚ ਜਿਹੜਾ ਸਵੇਰੇ 9 ਵਜੇ ਸੀਗਾ ਕੱਲ੍ਹ ਅਰਜਨਟੀਨਾ ਅਤੇ ਇਜਿਪਟ ਦਾ,
ਉਹ ਵੀ ਬੜਾ
ਜ਼ਬਰਦਸਤ ਮੈਚ ਸੀ, 3-2 ਨਾਲ ਅਰਜਨਟੀਨਾ ਜਿੱਤ ਗਿਆ
ਅਤੇ ਤਿੰਨੋਂ ਗੋਲ ਪਿਛਲੇ 15 ਮਿੰਟਾਂ 'ਚ ਕੀਤੇ ਆ, ਅਖੀਰਲੇ 15 'ਚ।
ਅਤੇ ਉਹਦੇ ਬਾਰੇ ਮੈਂ ਗੱਲ ਕੀਤੀ, ਉਹ ਮੈਚ ਤਾਂ ਮੈਂ ਥੋੜ੍ਹਾ ਜਿਹਾ ਦੇਖਿਆ ਉਹਦਾ ਸੈਕਿੰਡ ਹਾਫ, ਦੂਸਰਾ ਮੈਚ ਮੈਂ ਫੋਲੋ ਨਹੀਂ ਕੀਤਾ ਸੀ ਅਤੇ ਵਾਈਲ ਆਈ ਵਾਜ਼ ਸਟਾਰਟਿੰਗ ਦਾ ਸ਼ੋਅ ਅਤੇ ਸਾਹਮਣੇ ਸਕਰੀਨ ਸਾਡੇ ਲੱਗੀਆਂ ਹੋਈਆਂ ਸਟੂਡੀਓ ਦੇ ਵਿੱਚ
ਅਤੇ
ਸਕਰੀਨ ਦੇ ਉੱਤੇ ਉਹ ਮੈਚ ਚੱਲਦਾ ਪਿਆ ਸੀ ਅਤੇ ਮੈਂ ਕਿਹਾ ਇਸ ਵੇਲੇ ਮੈਚ ਚੱਲ ਰਿਹਾ, ਮੈਂ ਕਿਹਾ 54 ਮਿੰਟ ਹੋ ਗਏ ਨੇ ਅਤੇ 0-0 ਹੈ, ਮੈਸੇਜ ਆਉਣ ਲੱਗ ਪਏ ਕਹਿੰਦੇ ਮੈਚ ਤਾਂ ਜੀ ਕਦਾ ਖਤਮ ਹੋ ਗਿਆ, ਸਵਿਟਜ਼ਰਲੈਂਡ ਨੇ ਜਿੱਤ ਲਿਆ। ਸੋ ਕਈ ਵਾਰੀ ਇੱਦਾਂ ਵੀ ਹੋ ਜਾਂਦਾ।
ਵਾਸੂ ਜੀ, ਆਈ ਥਿੰਕ ਦੇਰ ਇਜ਼ ਅ ਗੁੱਡ ਰੀਜ਼ਨ ਫੋਰ ਦੈਟ ਟੂ, ਕਿਉਂਕਿ ਕੱਲ੍ਹ ਹੋਰ ਇੰਨੀਆਂ ਇੰਪੋਰਟੈਂਟ ਖਬਰਾਂ ਸੀ ਜਿਹਨਾਂ ਬਾਰੇ ਆਪਾਂ ਹੁਣ ਗੱਲ ਕਰਨੀ ਆ, ਐਂਡ ਆਈ ਥਿੰਕ ਦਿਸ ਆਲਸੋ ਗੋਜ਼ ਟੂ ਸ਼ੋਅ ਕਿ ਕਈ ਵਾਰੀ ਨਾ ਦੇਖੋ ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਜਿਹੜੇ ਬੰਦੇ ਦਾ ਜੋ ਕੰਮ ਨਹੀਂ ਹੈ, ਕਈ ਵਾਰੀ ਜਿਵੇਂ ਸਾਡਾ ਕੰਮ ਖਬਰਾਂ ਦਾ ਅਤੇ ਸਾਨੂੰ ਕਈ ਵਾਰੀ ਖਬਰਾਂ ਦੀ ਜਿਸ ਹਿਸਾਬ ਨਾਲ ਜਾਣਕਾਰੀ ਹੁੰਦੀ ਹੈ, ਕਈ ਵਾਰੀ ਜਿਸ ਸਮੇਂ 'ਤੇ ਉਹਦੀ ਜਾਣਕਾਰੀ ਹੁੰਦੀ ਆ, ਉਹ ਜਿਹੜਾ ਕੋਈ ਵਿਅਕਤੀ ਹੋਰ ਕਿਸੇ ਵੀ ਪ੍ਰੋਫੈਸ਼ਨ 'ਚ ਉਹਨੂੰ ਨਹੀਂ ਹੋਏਗੀ। ਐਂਡ ਦਿਸ ਇਜ਼ ਅਗੇਨ, ਫਿਰ ਉਹਦੇ ਵਿੱਚ ਵੀ ਇੱਕ ਬੰਦਾ ਜਿਹਨੇ ਅਲੱਗ ਅਲੱਗ ਚੀਜ਼ਾਂ ਕਵਰ ਕਰਨੀਆਂ ਡਿਊਰਿੰਗ ਦ ਡੇ, ਤੁਸੀਂ ਕਿੰਨਾ ਕੁਝ ਦੇਖ ਲਓ ਯਾਰ, ਨਾਲੇ ਇੰਨੇ ਮੈਚ ਹੁੰਦੇ ਫੀਫਾ ਦੇ।
ਸੈਕਿੰਡ ਮੈਚ ਨੂੰ ਨਹੀਂ ਫੋਲੋ ਕੀਤਾ, ਬਿਗ ਡੀਲ,
ਦੁਪਹਿਰੇ 1 ਵਜੇ ਸੀ, ਪਰ ਕਈਆਂ ਨੂੰ ਇਹ ਭੁਲੇਖਾ ਜ਼ਰੂਰ ਪੈ ਗਿਆ ਹੋਣਾ ਵੀ ਯਾਰ ਵੀ ਅੱਛਾ ਵੀ ਤੀਜਾ ਮੈਚ ਵੀ ਹੋਣਾ
ਸੀ, ਬਹੁਤ ਸਾਰੇ ਮੈਸੇਜਸ ਆਏ ਕੱਲ, ਸੋ ਵੀ ਹੈਡ ਅ ਲੋਟ ਆਫ ਫਨ ਅਰਾਊਂਡ ਇਟ।
ਅੱਛਾ ਵਾਸੂ ਜੀ, ਹੁਣ ਖਬਰਾਂ ਵਾਲਾ ਜਿਹੜਾ ਬਾਕੀ ਜੋ ਕੁਝ ਕੰਸਰਨਿੰਗ ਖਬਰਾਂ ਨੇ,
ਹਾਂਜੀ,
ਉਹਨਾਂ ਦੀ ਵੀ ਗੱਲ ਸ਼ੁਰੂ ਕਰੀਏ। ਕੱਲ੍ਹ ਇੱਥੇ ਐਕਸਟੋਰਸ਼ਨ ਨਾਲ ਰਿਲੇਟਡ ਇੱਕ ਹੋਰ ਗੋਲੀ ਚੱਲਣ ਦੀ ਘਟਨਾ ਵਾਪਰੀ ਆ। ਇਹ ਦੱਸਿਆ ਗਿਆ ਕਿ 165 ਸਟਰੀਟ ਅਤੇ 58 ਐਵੀਨਿਊ ਨਜ਼ਦੀਕ, ਸੋ ਕਲੋਬਰਡੇਲ ਦਾ ਇਲਾਕਾ ਪਿਆ ਇਹ,
ਹਾਂਜੀ,
ਉੱਥੇ ਗੋਲੀ ਤਾਂ ਚੱਲੀ ਸੀਗੀ ਕੱਲ੍ਹ ਰਾਤੀ, ਸੋ ਐਜ਼ ਇਨ 2:51 'ਤੇ ਸਵੇਰੇ ਗਨ ਫਾਇਰ ਹੋਈ ਆ, ਜਿਹਦੇ ਕਰਕੇ ਇੱਕ ਘਰ ਅਤੇ ਐਕਸਟੀਰੀਅਰ ਡੈਮੇਜ ਆ, ਪਰ ਪੁਲਿਸ ਨੂੰ ਇਸ ਬਾਰੇ ਰਿਪੋਰਟ ਕੀਤਾ ਗਿਆ ਲੇਟਰ ਇਨ ਦਾ ਡੇ, ਕੱਲ੍ਹ ਸਵੇਰੇ 8 ਵਜੇ ਸਰੀ ਪੁਲਿਸ ਸਰਵਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਅਤੇ ਉਹਨਾਂ ਵੱਲੋਂ ਇਸ ਗੱਲ ਨੂੰ ਤਸਦੀਕ ਕੀਤਾ ਗਿਆ ਕਿ ਇਹ ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲਾ ਸੀ।
ਜੀ ਜੀ, ਸੋ ਮਾਮਲੇ ਦੀ ਜਾਂਚ ਸਰੀ ਪੁਲਿਸ ਸਰਵਿਸ ਦੀ ਜੋ ਐਕਸਟੋਰਸ਼ਨ ਰਿਸਪੋਂਸ ਟੀਮ ਹੈ
ਜੀ,
ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਜਦੋਂ ਗੋਲੀ ਚੱਲੀ ਹੈ ਘਰ ਵਿੱਚ ਲੋਕ ਮੌਜੂਦ ਸਨ ਪਰ ਬਚਾ ਰਿਹਾ, ਕੋਈ ਵਿਅਕਤੀ ਜ਼ਖਮੀ ਨਹੀਂ ਹੋਇਆ
ਜੀ।
ਅਤੇ ਪੁਲਿਸ ਵੱਲੋਂ ਐਜ਼ ਆਲਵੇਜ਼ CCTV ਫੁਟੇਜ ਜਾਂ ਡੈਸ਼ ਕੈਮ ਫੁਟੇਜ ਜੇ ਕਿਸੇ ਕੋਲ ਹੋਵੇ ਇਹਦੇ ਨਾਲ ਸੰਬੰਧਿਤ, ਉਹਦੀ ਮੰਗ ਕੀਤੀ ਜਾ ਰਹੀ ਹੈ, ਬੇਨਤੀ ਕੀਤੀ ਜਾ ਰਹੀ ਹੈ ਕਿ ਤੁਸੀਂ ਸਰੀ ਪੁਲਿਸ ਸਰਵਿਸ ਨੂੰ ਨੋਨ ਐਮਰਜੈਂਸੀ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ
ਜੀ। ਪਿਛਲੇ ਕੁਝ ਸਮੇਂ ਤੋਂ ਆ ਐਕਸਟੋਰਸ਼ਨ ਰਿਲੇਟਡ ਦੇਖੋ ਮਾਮਲੇ ਥੋੜ੍ਹੀ ਜਿਹੀ ਠੱਲ 'ਤੇ ਪਈ ਉਹਨਾਂ ਨੂੰ ਨਜ਼ਰ ਆਉਂਦੀ ਸੀ, ਪਰ ਗਾਹੇ ਵਗਾਹੇ ਅਜੇ ਵੀ ਇਹ ਗੱਲ ਸਾਹਮਣੇ ਆਉਂਦੀ ਆ। ਪਰ ਬਸੂ ਜੀ, ਇਸ ਤੋਂ ਵੀ ਵੱਡੀ ਜਿਹੜੀ ਗੱਲ, ਕੱਲ੍ਹ ਐਲਏ ਦੇ ਵਿੱਚ ਪ੍ਰੈਸ ਕਾਨਫਰੰਸ ਹੁੰਦੀ ਆ ਪ੍ਰੋਜੈਕਟ ਹਾਰਡਬਾਲ ਸੰਬੰਧੀ, ਜੋ ਜਾਣਕਾਰੀ ਸਾਂਝੀ ਕੀਤੀ ਗਈ, ਇੱਕ ਮਲਟੀ ਏਜੰਸੀ ਇੰਟਰਨੈਸ਼ਨਲ ਕਰੈਕਡਾਊਨ ਕੀਤਾ ਗਿਆ ਟਰਾਂਸਨੈਸ਼ਨਲ ਕ੍ਰਾਈਮ ਨੂੰ ਟਾਰਗੇਟ ਕਰਦਿਆਂ, ਔਰਗਨਾਈਜ਼ਡ ਕ੍ਰਾਈਮ ਦੀਆਂ ਸਿੰਡੀਕੇਟਸ ਨੂੰ ਟਾਰਗੇਟ ਕੀਤਾ ਗਿਆ, ਅਤੇ ਇਹ ਉਹ ਵਾਲਾ ਸਾਰਾ ਕ੍ਰਾਈਮ ਸੀ ਜਿਹੜਾ ਪ੍ਰਾਈਮੈਰੀਲੀ ਕੈਨੇਡਾ ਅਤੇ USA ਦੇ ਵਿੱਚ ਪੰਜਾਬੀ ਕਮਿਊਨਿਟੀ ਨੂੰ ਟਾਰਗੇਟ ਕਰ ਰਿਹਾ, ਇੰਡੀਅਨ ਡਾਇਸਪੋਰਾ ਕਮਿਊਨਿਟੀਜ਼ ਨੂੰ ਇੰਪੈਕਟ ਕਰ ਰਿਹਾ। ਸਵਾਹੀ ਜਿਹੜਾ ਐਕਸਟੋਰਸ਼ਨ ਵਾਲੇ ਮਾਮਲੇ ਨੇ, ਕੁਝ ਹੋਰ ਇਹਦੇ ਨਾਲ ਸੰਬੰਧਿਤ ਡਰੋਨ ਧਮਕਾਉਣ ਵਾਲੀਆਂ ਗੱਲਾਂ ਨੇ, ਉਹਦੇ ਮਾਮਲੇ 'ਚ ਜਿਹੜੀ ਇਨਵੈਸਟੀਗੇਸ਼ਨ ਸੀ ਇਹਨੂੰ ਲੀਡ ਦਾ ਕੀਤਾ FBI ਨੇ, ਪਰ ਇਹਦੇ ਵਿੱਚ ਲੋਸ ਏਂਜਲਿਸ ਦੇ ਪੁਲਿਸ ਡਿਪਾਰਟਮੈਂਟ ਨੇ ਵੀ ਯੋਗਦਾਨ ਪਾਇਆ, RCMP ਦਾ ਵੀ ਇਹਦੇ ਵਿੱਚ ਯੋਗਦਾਨ ਰਿਹਾ। ਅਤੇ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਇਹ ਰਹੀ ਵਾਸੂ ਜੀ ਕਿ ਕੋਆਰਡੀਨੇਟਡ ਛਾਪੇਮਾਰੀਆਂ ਕੀਤੀਆਂ ਗਈਆਂ। ਜਿਵੇਂ ਕਈ ਵਾਰੀ ਅਸੀਂ ਦੇਖਦੇ ਹਾਂ ਨਾ ਕਿ ਫਿਲਮਾਂ ਦੇ ਵਿੱਚ ਅਜਿਹਾ ਦਿਖਾਇਆ ਜਾਂਦਾ ਵੀ ਇੱਕੋ ਸਮੇਂ ਦਰਜਨਾਂ ਰੇਡਸ ਕੀਤੀਆਂ ਗਈਆਂ, ਉਹਦਾ ਕਾਰਨ ਇਹ ਸੀ ਕਿ ਇੱਕ ਕੋਈ ਵਿਅਕਤੀ ਜੇ ਉਹਨੂੰ ਉਹਦੇ ਦਰਾਂ 'ਤੇ ਪੁਲਿਸ ਜਾਂ FBI ਪਹੁੰਚਦੀ ਆ, ਉਹ ਦੂਜੇ ਨੂੰ ਅਲਰਟ ਨਾ ਕਰ ਸਕਣ। ਜਿਹੜੀਆਂ ਕੱਲ੍ਹ 3 ਇੰਡਾਈਟਮੈਂਟਸ ਦਾ ਜ਼ਿਕਰ ਕੀਤਾ ਗਿਆ, 3 ਇੰਡਾਈਟਮੈਂਟਸ ਦੇ ਵਿੱਚ 37 ਬੰਦਿਆਂ ਦਾ ਨਾਮ ਹੈ, 37 ਦੇ ਵਿੱਚੋਂ 24 ਜਣੇ ਅਰੈਸਟ ਕੀਤੇ ਜਾ ਚੁੱਕੇ ਨੇ। ਸੋ ਇੱਕ ਇੱਕ ਕਰਕੇ ਸਾਰੀ ਗੱਲ ਕਰਦੇ ਹਾਂ, ਤਾਰਾਂ ਇਹਦੀਆਂ ਇੱਥੇ ਬ੍ਰਿਟਿਸ਼ ਕੋਲੰਬੀਆ ਲੋਅਰ ਮੇਨਲੈਂਡ ਨਾਲ ਵੀ ਜੁੜਦੀਆਂ ਨੇ। ਸੋ ਇਹ ਕਾਫੀ ਗੰਭੀਰ ਅਤੇ ਸੰਗੀਨ ਮਾਮਲਾ। 24 ਬੰਦੇ ਜਿਹੜੇ ਅਰੈਸਟ ਹੋਏ ਨੇ, ਉਹਨਾਂ ਦੇ ਵਿੱਚੋਂ 3 ਅਰੈਸਟ ਹੋਏ ਨੇ ਕੈਨੇਡਾ 'ਚ, 1 ਸਪੇਨ 'ਚ, 20 ਜਣੇ ਅਮਰੀਕਾ 'ਚ ਅਰੈਸਟ ਕੀਤੇ ਗਏ ਨੇ, 10 ਜਣਿਆਂ ਦੀ ਭਾਲ ਅਜੇ ਵੀ ਜਾਰੀ ਹੈ।
ਅਤੇ ਵਿਜੇ ਜੀ, ਇਹ ਜਿਹੜੀਆਂ 3 ਇੰਡਾਈਟਮੈਂਟਸ ਨੇ, ਇਹਨਾਂ ਦੇ ਵਿੱਚ 3 ਵੱਡੇ ਗੈਂਗਸ ਦਾ ਨਾਮ ਹੈ। ਸੋ ਪਹਿਲਾਂ ਤਾਂ ਲਾਰੈਂਸ ਬਿਸ਼ਨੋਈ ਗੈਂਗ ਹੈ
ਜੀ।
ਲਾਰੈਂਸ ਬਿਸ਼ਨੋਈ ਗੈਂਗ ਦੇ ਬਾਰੇ ਇਹਨਾਂ ਨੇ ਇਹਦੇ ਵਿੱਚ ਲਿਖਿਆ ਕਿ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਜਿਹੜੀਆਂ ਗਤੀਵਿਧੀਆਂ ਇਲੀਗਲ ਕੀਤੀਆਂ ਜਾ ਰਹੀਆਂ ਸਨ। ਸੋ ਉਹਨਾਂ ਦੇ ਵਿੱਚ ਪਰਸਨਲੀ, ਸੋ ਉਹਨਾਂ ਦੋਸ਼ ਹੈ ਕਿ ਸੋ ਇੰਡਾਈਟਮੈਂਟ ਦੇ ਵਿੱਚ ਲਿਖਿਆ ਹੋਇਆ ਕਿ ਲਾਰੈਂਸ ਬਿਸ਼ਨੋਈ ਪਰਸਨਲੀ ਡਾਇਰੈਕਟਡ ਪੋਲੀਟੀਕਲ ਅਸੈਸੀਨੇਸ਼ਨਸ, ਸੋ ਜਿਹੜੇ ਸਿਆਸੀ ਕੋਈ ਕਤਲਾਂ ਨੂੰ ਅੰਜਾਮ ਦਿੱਤਾ ਗਿਆ, ਮਰਡਰਸ, ਸ਼ੂਟਿੰਗਸ, ਐਕਸਟੋਰਸ਼ਨਸ, ਕਿਡਨੈਪਿੰਗਸ, ਡਰੱਗ ਟ੍ਰੈਫਿਕਿੰਗ, ਹਿਊਮਨ ਸਮਗਲਿੰਗ ਅਤੇ ਹੋਰ ਬਹੁਤ ਸਾਰੇ ਕ੍ਰਾਈਮਸ ਅਕਰੋਸ ਦ ਵਰਲਡ। ਸੋ ਇਹ ਇੰਡਾਈਟਮੈਂਟ ਦੇ ਵਿੱਚ ਲਿਖਿਆ ਹੋਇਆ ਅਬਾਊਟ ਲਾਰੈਂਸ ਬਿਸ਼ਨੋਈ ਗੈਂਗ। ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਉੱਤੇ, ਜੋ ਕਿ ਉਹਨਾਂ ਦਾ ਲੈਫਟੀਨੈਂਟ ਮੰਨਿਆ ਜਾਂਦਾ, ਇਹਨਾਂ ਦੋਨਾਂ ਦੇ ਉੱਤੇ ਚਾਰਜਸ ਲੱਗੇ ਨੇ। ਪਹਿਲੀ ਵਾਰ ਅਮਰੀਕਾ ਦੇ ਵਿੱਚ ਅਧਿਕਾਰਤ ਤੌਰ 'ਤੇ ਇਹ ਚਾਰਜਸ ਲੱਗੇ ਨੇ ਕਿ ਹਰਦੀਪ ਸਿੰਘ ਨਿੱਜਰ ਦਾ ਜੋ ਕਤਲ ਹੋਇਆ ਇੱਥੇ June 2023 ਦੇ ਵਿੱਚ ਸਰੀ ਵਿੱਚ, ਉਹ ਗੋਲੀ ਚਲਾਉਣ ਦਾ ਆਰਡਰ ਵੀ ਇਹਨਾਂ ਦੋਨਾਂ ਵੱਲੋਂ ਦਿੱਤਾ ਗਿਆ। ਸੋ ਇਹ ਚਾਰਜਸ ਅਧਿਕਾਰਤ ਤੌਰ 'ਤੇ ਉਸ ਇੰਡਾਈਟਮੈਂਟ ਦੇ ਵਿੱਚ ਲੱਗੇ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਉੱਤੇ,
ਅਤੇ ਗੋਲਡੀ ਬਰਾੜ 'ਤੇ ਦਾ $50,000 ਦਾ ਇਨਾਮ ਵੀ FBI ਵੱਲੋਂ ਐਲਾਨਿਆ ਗਿਆ।
ਗੋਲਡੀ ਬਰਾੜ ਕਿਉਂਕਿ ਅਜੇ ਫਰਾਰ ਹੈ, ਇਜ਼ ਐਟ ਲਾਰਜ, ਸੋ ਉਹਦੇ ਵਾਸਤੇ $50,000, ਉਹਦੇ ਬਾਰੇ ਕੋਈ ਵੀ ਜੇ ਕੋਈ ਜਾਣਕਾਰੀ ਦਿੰਦਾ ਵਿੱਚ ਲੀਡਸ ਟੂ ਹਿਜ਼ ਅਰੈਸਟ ਐਂਡ ਅ ਪੋਸੀਬਲ ਐਕਸਟ੍ਰਾਡੀਸ਼ਨ, ਅਤੇ ਉਹਨਾਂ ਨੂੰ $50,000 ਦੇਣ ਦਾ ਐਲਾਨ ਕੀਤਾ ਗਿਆ ਹੈ। ਅਤੇ ਇਹਦੇ 'ਚ ਲਿਖਿਆ ਕਿ ਲਾਰੈਂਸ ਬਿਸ਼ਨੋਈ ਵੱਲੋਂ ਆਪ ਹਰਦੀਪ ਸਿੰਘ ਨਿੱਜਰ ਦੀ ਫੋਟੋ ਅਤੇ ਉਹਨਾਂ ਦੇ ਉਹਨਾਂ ਦਾ ਐਡਰੈਸ ਵੀ, ਉਹ ਕਿੱਥੇ ਕਿੱਥੇ ਹੋ ਸਕਦੇ ਨੇ, ਸ਼ੂਟਰਸ ਨੂੰ ਆਪ ਪਰਸਨਲੀ ਪ੍ਰੋਵਾਈਡ ਕੀਤਾ ਗਿਆ,
ਮਲਟੀਪਲ ਐਡਰੈਸਿਸ ਪ੍ਰਦਾਨ ਕੀਤੇ ਗਏ ਸੀ। ਅਤੇ ਵਾਸੂ ਜੀ ਦੇਖੋ, ਇਹ ਸਾਨੂੰ ਪਤਾ ਕਿ ਲਾਰੈਂਸ ਬਿਸ਼ਨੋਈ ਜੇਲ੍ਹ 'ਚ, ਫਿਰ ਦੂਜਾ ਜਿਹੜਾ ਨੰਬਰ ਆਉਂਦਾ ਉਹ ਭਗਵਾਨਪੁਰੀਆ, ਜੱਗੂ ਭਗਵਾਨਪੁਰੀਆ ਦਾ,
ਜਿਹੜੀ ਦੂਸਰੀ ਇੰਡਾਈਟਮੈਂਟ
ਜੀ, ਜੱਗੂ ਭਗਵਾਨਪੁਰੀਆ ਜਿਹੜਾ ਕਿ ਇੱਕ ਸਮੇਂ ਲਾਰੈਂਸ ਬਿਸ਼ਨੋਈ ਦਾ ਹੀ ਸਾਥੀ ਸੀ, ਫਿਰ ਆਪਸ ਦੇ ਵਿੱਚ ਇਹਨਾਂ ਦੀ ਰਾਇਵਲਰੀ ਹੋ ਗਈ, ਅਤੇ ਇਸ ਦੇ ਉੱਪਰ ਦੋਸ਼ ਇਹ ਲੱਗੇ ਨੇ ਕਿ ਇਸ ਨੇ ਜਿਹੜੀ ਕ੍ਰਾਈਮ ਦੀ ਆਪਣੀ ਸਿੰਡੀਕੇਟ ਚਲਾਈ ਸੀ, ਇਹਦੇ ਮੈਂਬਰ US, ਕੈਨੇਡਾ, UK, ਯੂਰਪ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਮੌਜੂਦ ਸਨ। ਅਤੇ ਇਸ ਇਹਨਾਂ ਵੱਲੋਂ ਜੋ ਕੰਮ ਕੀਤਾ ਜਾਂਦਾ ਸੀ, ਇਹ ਇਸੇ ਤਰ੍ਹਾਂ ਦੇ ਕ੍ਰਾਈਮਸ ਕਰਦੇ ਸੀ ਜਿਹੜੇ ਕਿ ਐਕਸਟੋਰਸ਼ਨ ਨਾਲ ਰਿਲੇਟਡ, ਡਰਾ ਧਮਕਾ ਕੇ ਪੈਸੇ ਇੰਠਣੇ ਜਾਂ ਫਿਰ ਡਰੱਗਸ ਦੀਆਂ ਦੀ ਸਮਗਲਿੰਗ ਕਰਨੀ। ਇਹਦੀ ਤਰੀਕਾ ਕਾਰਵਾਈ ਦੇ ਵਿੱਚ ਇੱਕ ਗੱਲ ਇਹ ਲਿਖੀ ਗਈ ਕਿ ਇਹਨੇ ਪੁਲਿਸ ਅਫਸਰਾਂ ਨੂੰ ਕਈਆਂ ਨੂੰ ਕਰਪਟ ਕੀਤਾ ਸੀ ਇੰਡੀਆ ਦੇ ਵਿੱਚ, ਜਿਵੇਂ ਉਹਨਾਂ ਨੂੰ ਆਪਣੇ ਗੈਂਗ ਦੇ ਵਿੱਚ ਰਲਾ ਲਿਆ, ਉਹਨਾਂ ਨੂੰ ਇਨਫਲੂਐਂਸ ਕੀਤਾ, ਅਤੇ ਉਹਨਾਂ ਦੀ ਉਹਨਾਂ ਦਾ ਜਿਹੜਾ ਦਬਕਾ ਇਸਤੇਮਾਲ ਕਰਕੇ ਐਕਸਟੋਰਸ਼ਨ ਕੀਤੀ ਜਾਂਦੀ ਸੀ। ਇਸੇ ਮਾਮਲੇ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਅਫਸਰ ਦਾ ਨਾਮ ਵੀ ਦੋਸ਼ੀਆਂ ਦੀ ਸੂਚੀ ਵਿੱਚ ਕੱਲ੍ਹ US ਡਿਪਾਰਟਮੈਂਟ ਆਫ ਜਸਟਿਸ ਨੇ ਦੱਸਿਆ ਹੈ, ਗੁਰਿੰਦਰਜੀਤ ਸਿੰਘ, ਜਿਹੜੇ ਕਿ ਟਾਂਡਾ ਦੇ ਵਿੱਚ SHO ਦੱਸੇ ਗਏ ਨੇ। ਗੁਰਿੰਦਰਜੀਤ ਸਿੰਘ ਦੇ ਉੱਪਰ ਇਹ ਦੋਸ਼ ਆ ਕਿ ਇਹ ਜੱਗੂ ਭਗਵਾਨਪੁਰੀਆ ਦੀ ਸਿੰਡੀਕੇਟ ਦੇ ਨਾਲ ਰਲ ਕੇ ਕੰਮ ਕਰਦਾ ਸੀ, ਅਤੇ ਇਸ ਨੇ ਇੰਡੀਆ ਦੇ ਵਿੱਚ, ਸੋ ਹੁਣ ਜਿਵੇਂ ਪਰਿਵਾਰ ਕੋਈ ਬਾਹਰ ਰਹਿੰਦਾ ਹੈ ਅਤੇ ਉਹਨਾਂ ਦੇ ਕੁਝ ਫੈਮਿਲੀ ਮੈਂਬਰ ਇੰਡੀਆ ਵੀ ਰਹਿੰਦੇ ਆ, ਇੱਕ ਫੈਮਿਲੀ ਕੈਲੀਫੋਰਨੀਆ ਦੇ ਵਿੱਚ ਰਹਿੰਦੀ ਸੀ, ਅਤੇ ਕੈਲੀਫੋਰਨੀਆ ਰਹਿੰਦੇ ਪਰਿਵਾਰ ਤੋਂ ਪੈਸੇ ਐਕਸਟੋਰਟ ਕਰਨ ਲਈ ਉਹਨਾਂ ਨੂੰ ਧਮਕੀ ਇਹ ਦਿੱਤੀ ਗਈ ਕਿ ਜੇ ਤੁਸੀਂ ਅਜਿਹਾ ਨਾ ਕੀਤਾ ਤਾਂ ਇੰਡੀਆ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਧਮਕਾਇਆ ਗਿਆ, ਉੱਥੇ ਕੋਈ ਕਤਲ ਹੋਇਆ ਸੀ ਵੀ ਉਸ ਕਤਲ ਦੇ ਵਿੱਚ ਪਰਿਵਾਰ ਦੇ ਮੈਂਬਰਾਂ ਨੂੰ ਫਸਾ ਲਿਆ ਜਾਏਗਾ। ਸੋ ਜੱਗੂ ਭਗਵਾਨਪੁਰੀਆ ਦੇ ਗਰੁੱਪ ਉੱਪਰ ਇਹ ਦੋਸ਼ ਆ। ਇਹ ਤੋਂ ਪਹਿਲਾਂ ਵਸਤੂ ਜਿੱਥੇ ਲਾਰੈਂਸ ਬਿਸ਼ਨੋਈ ਵਾਲੀ ਗੱਲ ਵੀ ਕਰਦੇ ਸੀ, ਇਹ ਵੀ ਦੱਸਿਆ ਗਿਆ ਕਿ ਉਹਨਾਂ ਦਾ ਤਰੀਕਾ ਹੀ ਕਾਰਵਾਈ ਕੀ ਸੀ, ਉਹਨਾਂ ਨੇ ਕਿਵੇਂ ਆਪਣੇ ਜਿਹੜੇ ਬੰਦੇ ਰਿਕਰੂਟ ਕਰ ਕਰਕੇ ਅਮਰੀਕਾ ਅਤੇ ਕੈਨੇਡਾ ਅਤੇ ਬਾਹਰਲੇ ਮੁਲਕਾਂ ਦੇ ਵਿੱਚ ਭੇਜੇ।
ਬਿਲਕੁਲ, ਜੋ ਕਿ ਗੱਲਾਂ ਇੱਥੇ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਐਕਸਟੋਰਸ਼ਨ ਦੇ ਮਾਮਲਿਆਂ ਦੇ ਸੰਬੰਧ ਵਿੱਚ, ਕਿ ਉਹਨਾਂ ਵੱਲੋਂ ਕਿਸ ਤਰ੍ਹਾਂ ਰਿਕਰੂਟ ਕੀਤੇ ਗਏ ਲੋਕ, ਸੋ ਸਾਰੀ ਉਹ ਜਿਹੜੀ ਇੰਡਾਈਟਮੈਂਟ ਸ਼ੀਟ ਦੇ ਵਿੱਚ ਉਹ ਪੂਰੀ ਜਾਣਕਾਰੀ,
ਜਿਹੜੇ ਵਲਨਰੇਬਲ ਵਿਅਕਤੀ ਸੀ, ਜਿਹਨਾਂ ਕੋਲ ਜਿਹੜੇ ਉੱਥੇ ਕਿਸੇ ਇਕਨੋਮਿਕ ਕਸਰ ਦੇ ਵਿੱਚ ਸੀ, ਉਹਨਾਂ ਦੇ ਕਈ ਜਾਲੀ ਦਸਤਾਵੇਜ਼ ਬਣਾ ਕੇ ਉਹਨਾਂ ਦੀਆਂ ਵੀਜ਼ਾ ਦੀਆਂ ਜਦੋਂ ਅਰਜ਼ੀਆਂ ਲਾਈਆਂ ਗਈਆਂ ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ਦੀਆਂ, ਉਹਦੇ ਵਿੱਚ ਬਹੁਤ ਸਾਰੀ ਜਾਣਕਾਰੀ ਗਲਤ ਸੀ, ਮਿਸਲੀਡਿੰਗ ਇਨਫੋਰਮੇਸ਼ਨ ਸੀ, ਉਹਦੇ ਆਧਾਰ 'ਤੇ ਵੀਜ਼ੇ ਦਵਾਏ ਗਏ। ਅਤੇ ਇੱਕ ਇਹ ਵੀ ਦੱਸਿਆ ਗਿਆ ਕਿ ਉਹਨਾਂ ਨੇ ਇਸ ਹਿਸਾਬ ਦੇ ਨਾਲ ਬੰਦੇ ਰਿਕਰੂਟ ਕੀਤੇ ਸੀ ਜਿਹੜੇ ਕਿ ਬਹੁਤ ਯੰਗ ਸੀ, ਮਾਈਨਰ ਸੀ, ਸੋਸ਼ਲ ਮੀਡੀਆ ਰਾਹੀਂ ਰਿਕਰੂਟ ਕੀਤੇ ਗਏ। ਮਾਈਨਰਸ ਨੂੰ ਇਸ ਕਰਕੇ ਆਪਣੇ ਗਿਰੋਹ ਦੇ ਵਿੱਚ ਸ਼ਾਮਿਲ ਕਰਦੇ ਸੀ ਕਿ ਜੇ ਕਿਤੇ ਇਹਨਾਂ ਨੂੰ ਸਜ਼ਾ ਹੋ ਵੀ ਗਈ ਤਾਂ ਉਹ ਸਜ਼ਾ ਫਿਰ ਉਹਨਾਂ ਨੂੰ ਐਡਲਟ ਵਾਂਗੂ ਨਹੀਂ ਟ੍ਰੀਟ ਕੀਤਾ ਜਾਏਗਾ। ਸੋ ਇੱਕ ਇਹ ਗੱਲ ਸਾਹਮਣੇ ਆਉਂਦੀ ਆ। ਦੂਜੀ ਗੱਲ ਇਹ ਸੀ ਕਿ ਲਾਰੈਂਸ ਬਿਸ਼ਨੋਈ ਗਰੁੱਪ ਵੱਲੋਂ ਜਿਹੜੇ ਆਪਣੇ ਗਰੁੱਪ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਸੀ ਬੰਦੇ, ਤਾਂ ਪੈਸੇ ਬਹੁਤ ਥੋੜ੍ਹੇ ਦਿੱਤੇ ਜਾਂਦੇ ਸੀ ਉਹਨਾਂ ਨੂੰ, ਥੋੜ੍ਹੇ ਜਿਹੇ ਪੈਸਿਆਂ ਲਈ ਕੰਮ ਕਰਾਉਂਦੇ ਸੀ, ਥੋੜ੍ਹੇ ਜਿਹੇ ਪੈਸੇ ਦੇ ਕੇ ਕੰਮ ਕਰਾਉਂਦੇ ਸੀ। ਅਤੇ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਵੀ ਜੇ ਤੁਸੀਂ ਕਿਤੇ ਇਸ ਗੈਂਗ ਤੋਂ ਦੇ ਨਾਲ ਲੋਇਲ ਨਾ ਰਹੇ ਤਾਂ ਤੁਹਾਡਾ ਨੁਕਸਾਨ ਤਾਂ ਹੋਏਗਾ ਹੀ ਹੋਏਗਾ, ਇੰਡੀਆ ਰਹਿੰਦੇ ਤੁਹਾਡੇ ਪਰਿਵਾਰ ਦਾ ਵੀ ਬਿਸ਼ਨੋਈ ਗਰੁੱਪ ਵੱਲੋਂ ਨੁਕਸਾਨ ਕੀਤਾ ਜਾਏਗਾ। ਇਹ ਦੋਸ਼ ਵੀ ਇੰਡਾਈਟਮੈਂਟ ਦੇ ਵਿੱਚ ਲਾਏ ਗਏ ਨੇ।
ਬਿਲਕੁਲ, ਅਤੇ ਜਿਹੜੀ ਜੱਗੂ ਭਗਵਾਨਪੁਰੀਆ ਵਾਲੀ ਜਿਹੜੀ ਇੰਡਾਈਟਮੈਂਟ ਆ ਉਹਦੇ ਵਿੱਚ ਜ਼ਿਕਰ ਹੈ ਗੁਰਿੰਦਰ ਦਿਓ ਦਾ, ਜੋ ਕਿ ਵੈਂਕੂਵਰ ਬੇਸਡ ਇੱਕ ਗੈਂਗਸਟਰ ਹੈ, ਵੁਲਫ ਪੈਕ ਗੈਂਗ ਦੇ ਨਾਲ ਐਫੀਲੀਏਟਡ। ਸੋ ਇਹਦਾ ਇਹਦੇ ਉੱਤੇ ਵੀ ਦੋਸ਼ ਜ਼ਿਕਰ ਹੈ, ਅਤੇ ਗੁਰਿੰਦਰ ਦਿਓ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਅਤੇ ਇਹਦੇ ਉੱਤੇ ਦੋਸ਼ ਆ ਵੀ ਇਹਨੇ ਕੋਕੇਨ ਅਤੇ ਹੈਰੋਇਨ ਬਲਕ ਕੁਆਂਟਿਟੀਜ਼ ਦੇ ਵਿੱਚ ਖਰੀਦਣ ਦੇ ਵਿੱਚ ਮਦਦ ਕੀਤੀ, ਜਿਹਨੂੰ ਸਾਊਥ ਸਦਰਨ ਕੈਲੀਫੋਰਨੀਆ ਤੋਂ ਈਸਟਰਨ ਯੂ ਐਸ ਤੱਕ ਟ੍ਰੈਫਿਕ ਕੀਤਾ ਜਾਣਾ ਸੀ। ਸੋ
ਉਹ ਇੰਟਰਸੈਪਟ ਹੋ ਗਿਆ ਸੀ ਮੇਰੇ ਖਿਆਲ, ਉਹ ਜਿਹੜਾ ਕੇਪ ਸੀ
ਜੀ। ਸੋ ਇਹਦੇ ਵਿੱਚ ਵੀਰੇ ਜੀ ਜਿਹੜੀ ਤੀਸਰੀ ਇੰਡਾਈਟਮੈਂਟ ਆ ਉਹ ਹੈ ਰਵਿੰਦਰ ਸਿੰਘ ਟੰਡਾ ਬਾਰੇ। ਸੋ ਇਸ ਗਰੁੱਪ ਨੂੰ ਇਹਨਾਂ ਨੂੰ ਨਾਮ ਦਿੱਤਾ ਗਿਆ ਹੈ ਇਸ ਇੰਡਾਈਟਮੈਂਟ ਦੇ ਵਿੱਚ, ਟੰਡਾ ਡਰੱਗ ਟ੍ਰੈਫਿਕਿੰਗ ਆਰਗਨਾਈਜੇਸ਼ਨ, ਡੀ ਟੀ ਓ ਕਰਕੇ ਵੀ ਇਹਨਾਂ ਦਾ ਜ਼ਿਕਰ ਹੈ। ਸੋ ਉਹਦੇ ਲੀਡਰ, ਉਹਦੇ ਸਰਗਨਾ ਦੱਸੇ ਗਏ ਨੇ ਰਵਿੰਦਰ ਸਿੰਘ ਟੰਡਾ, ਜਿਹਨਾਂ ਦੀ ਉਮਰ 57 ਸਾਲ ਦੱਸੀ ਗਈ ਹੈ। ਇਹਨਾਂ ਦੇ ਬਹੁਤ ਸਾਰੇ ਨਾਂ ਨੇ ਜਿਹੜੇ ਇੰਡਾਈਟਮੈਂਟ ਸ਼ੀਟ ਦੇ ਵਿੱਚ ਮੈਂਸ਼ਨ ਕੀਤੇ ਹੋਏ। ਜੌਨ ਵਿਕ, ਬੜੀ ਫੇਮਸ ਇੱਕ ਸੀਰੀਜ਼ ਹੈ ਹਾਲੀਵੁੱਡ ਦੀ। ਸੋ ਜੌਨ ਵਿਕ, ਰੈਂਡੀ, ਰੋਲੈਕਸ, ਇਸ ਤਰ੍ਹਾਂ ਦੇ ਬਹੁਤ ਸਾਰੇ ਨਾਮ, ਡੇਟੋਨਾ, ਹੋਰ ਵੀ ਕਈ ਸਾਰੇ ਨਾਮ ਰਵਿੰਦਰ ਸਿੰਘ ਟੰਡਾ ਨੂੰ ਬਤੌਰ ਏਲੀਅਸ ਉਹ ਇਸਤੇਮਾਲ ਜਿਵੇਂ ਕਰਦੇ ਹੋਣ। ਸੋ ਇੰਡਾਈਟਮੈਂਟ ਸ਼ੀਟ ਦੇ ਵਿੱਚ ਲਿਖੇ ਹੋਏ ਨੇ। ਅਤੇ ਨਾਲ ਇਹਨਾਂ ਦੇ ਨਾਲ ਜਸਕਰਨ ਬਾਗੜੀ, ਜੋ ਕਿ ਸਰੀ ਦਾ ਨਿਵਾਸੀ ਹੈ, 50 ਸਾਲ ਉਮਰ, ਅਤੇ ਗੁਰਤੇਜ ਸਿੰਘ ਸਮਾਗ, ਜਿਹਦੀ ਉਮਰ 43 ਸਾਲ ਦੱਸੀ ਗਈ, ਕ੍ਰੈਸਟਨ ਦਾ ਰਹਿਣ ਵਾਲਾ। ਇਹਨਾਂ ਤਿੰਨਾਂ ਨੂੰ ਚਾਰਜ ਕੀਤਾ ਗਿਆ ਹੈ ਇਸ ਇੰਡਾਈਟਮੈਂਟ ਦੇ ਵਿੱਚ, ਅਤੇ ਤਿੰਨੋਂ ਕੱਲ੍ਹ ਗ੍ਰਿਫਤਾਰ ਕੀਤੇ ਗਏ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ। ਅਤੇ ਇਹ
ਇੱਕ ਵੈਸਟ ਵੈਨਕੂਵਰ 'ਚੋਂ ਗ੍ਰਿਫਤਾਰੀ ਹੋਈ ਆ, ਇੱਕ ਇੱਥੋਂ ਵਾਈਟ ਰੌਕ 'ਚੋਂ ਹੋਈ ਹੈ ਗ੍ਰਿਫਤਾਰੀ
ਜੀ। ਸੇ ਵਾਈਟ ਰੌਕ ਦੇ ਵਿੱਚ ਕੱਲ੍ਹ ਜਿਹੜਾ ਹੈਲੀਕਾਪਟਰ ਘੁੰਮਦਾ ਸੀ ਉਹਦਾ ਬੜਾ ਚਰਚਾ ਰਿਹਾ ਪੂਰਾ। ਸੋ ਉਹ ਜਿਹੜੀ ਗ੍ਰਿਫਤਾਰੀ ਹੋਈ ਆ, ਸੋ ਉਹ ਦੱਸਿਆ ਜਾਂਦਾ ਕਿ ਰਵਿੰਦਰ ਸਿੰਘ ਟੰਡਾ ਦੀ ਮੋਸਟ ਲਾਈਕਲੀ ਉਹ ਗ੍ਰਿਫਤਾਰ।
ਰਵਿੰਦਰ ਸਿੰਘ ਟੰਡਾ ਦੇ ਉੱਪਰ ਦੋਸ਼ ਇਹ ਹੈ ਇਸ ਇੰਡਾਈਟਮੈਂਟ ਦੇ ਵਿੱਚ ਕਿ ਇਹ ਟਰਾਂਸਪੋਰਟੇਸ਼ਨ ਅਤੇ ਲੋਜਿਸਟਿਕਸ ਸੀ ਜਿਹੜੇ ਡਰੱਗਸ ਨੂੰ ਮੂਵ ਕਰਨ ਦੇ, ਉਹ ਸਾਰਾ ਕੰਮ ਟੰਡਾ ਵੱਲੋਂ ਕੀਤਾ ਜਾਂਦਾ ਸੀ।
ਹੰਡਰਡਸ ਆਫ ਕਿਲੋਗ੍ਰਾਮਸ ਆਫ ਕੋਕੇਨ ਐਂਡ ਮੈਥਮਫੈਟਮੀਨ ਹਰ ਹਫ਼ਤੇ ਇਹ ਮੂਵ ਕਰਦੇ ਸੀ
ਅਕ੍ਰੋਸ ਦਾ ਬਾਰਡਰ
ਯੂ ਐਸ ਇੰਟੂ ਕੈਨੇਡਾ
ਜੀ।
ਅਤੇ ਨਾਲ ਇਹਨਾਂ ਦੇ ਉੱਤੇ, ਸੋ ਬੇਸਿਕਲੀ ਇਹ ਜਿਹੜੇ ਕੋਈ ਵੱਡੇ ਕੋਈ ਡਰੱਗ ਆਪਰੇਸ਼ਨਸ ਨੇ ਉਹਨਾਂ ਦੇ ਲੋਜਿਸਟਿਕਸ ਦਾ, ਉਹਨਾਂ ਦੀ ਟਰਾਂਸਪੋਰਟੇਸ਼ਨ ਸਟੋਰੇਜ ਦਾ ਜਿਵੇਂ ਠੇਕਾ ਲੈਂਦੇ ਸੀ।
ਜਿਹੜਾ ਸਟੋਰੇਜ ਦਾ ਕੰਮ ਸੀ ਫਿਰ ਉਹ ਇਸੇ ਗਰੁੱਪ ਦੇ ਵਿੱਚੋਂ ਜਿਹੜਾ ਦੂਜਾ ਜਸਕਰਨ ਬਾਗੜੀ ਆ, ਸਟੋਰੇਜ, ਟਰਾਂਸਪੋਰਟੇਸ਼ਨ ਅਤੇ ਇੰਟਰਨੈਸ਼ਨਲ ਸਮਗਲਿੰਗ ਦਾ ਕੰਮ ਉਹਦੇ ਵੱਲੋਂ ਸੰਭਾਲਿਆ ਜਾਂਦਾ ਸੀ। ਜਿਹੜਾ ਬਸ ਜੀ ਤੀਜਾ ਬੰਦਾ ਇਹਦੇ ਵਿੱਚ ਰਾਊਂਡ ਅਪ ਕੀਤਾ ਗਿਆ, ਸਮਾਗ ਜਿਹਦਾ ਲਾਸਟ ਨੇਮ ਆ
ਜੀ, ਗੁਰਤੇਜ ਸਿੰਘ ਸਮਾਗ।
ਗੁਰਤੇਜ ਸਿੰਘ ਸਮਾਗ ਦਾ ਕੰਮ ਇਹ ਸੀ ਕਿ ਉਹਨੇ ਦੇਖਣਾ ਸੀ ਕਿ ਜਿਹੜੇ ਬਾਰਡਰ ਦੇ ਉੱਪਰ ਇੰਸਪੈਕਸ਼ਨ ਕਦੋਂ ਹੁੰਦੀ ਆ ਅਤੇ ਟਾਈਮਿੰਗਸ ਵਗੈਰਾ ਕੀ ਰਹਿੰਦੇ ਨੇ। ਉਹਨੇ CBSA ਦੇ ਵਿੱਚ, ਇਹ ਦੋਸ਼ ਆ, CBSA 'ਚ ਉਹਨੂੰ ਕੋਈ ਬੰਦਾ ਇਕੱਠਿਆ ਹੋਇਆ ਸੀ ਅਤੇ ਉਹਦੇ ਰਾਹੀਂ ਉਹਨੂੰ ਜਾਣਕਾਰੀ ਮਿਲਦੀ ਸੀ ਅਤੇ ਉਸ ਜਾਣਕਾਰੀ ਦੇ ਆਧਾਰ 'ਤੇ ਜਿਹੜਾ ਇਹ ਗਰੁੱਪ ਆ, ਇਹ ਸਾਰੀ ਜਿਹੜੀ ਡਰੱਗਸ ਦੀ ਮੂਵਮੈਂਟ ਆ ਉਹਦੇ ਮੁਤਾਬਕ ਪਲਾਨ ਕਰਦੇ ਸੀ।
ਬਿਲਕੁਲ, ਸੋ ਇਹ ਤਿੰਨਾਂ ਨੂੰ ਕੱਲ੍ਹ ਗ੍ਰਿਫਤਾਰ ਕਰ ਲਿਆ ਗਿਆ ਹੈ। ਸੋ ਸਮਝਣ ਵਾਲੀ ਗੱਲ ਹੈ ਕਿ ਤਿੰਨ ਇੰਡਾਈਟਮੈਂਟ ਸ਼ੀਟਸ ਨੇ ਅਤੇ ਉਹਨਾਂ ਵਿੱਚ ਤਿੰਨ ਵੱਡੇ ਗੈਂਗਸ ਦਾ ਜ਼ਿਕਰ ਹੈ
ਜੀ।
ਇੱਕ ਹੈ ਲਾਰੈਂਸ ਬਿਸ਼ਨੋਈ ਗੈਂਗ, ਦੂਸਰਾ ਹੈ ਜੱਗੂ ਭਗਵਾਨਪੁਰੀਆ ਗੈਂਗ, ਅਤੇ ਤੀਸਰਾ ਹੈ ਅਟੰਡਾ ਗਰੁੱਪ ਜਿਹੜਾ ਕਿ ਇੱਥੇ ਬ੍ਰਿਟਿਸ਼ ਕੋਲੰਬੀਆ ਵਿੱਚ ਬੇਸਡ ਹੈ, ਸਰੀ ਮੈਟਰੋ ਵੈਂਕੂਵਰ ਵਿੱਚ ਬੇਸਡ ਹੈ
ਜੀ। ਅਤੇ ਇਹਨਾਂ ਦੇ ਵਿੱਚ 37 ਜਣਿਆਂ ਦਾ ਨਾਮ ਆਉਂਦਾ, 24 ਜਣੇ ਉਹਨਾਂ 'ਚੋਂ ਅਰੈਸਟਡ ਨੇ
ਟੋਟਲ।
ਹਾਂਜੀ ਹਾਂ, ਟੋਟਲ 37 ਜਣਿਆਂ ਦਾ ਨਾਮ ਹੈ ਤਿੰਨ ਇੰਡਾਈਟਮੈਂਟਸ ਦੇ ਵਿੱਚ। ਜਿਹਦੇ ਵਿੱਚ ਕਿ ਲੋਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰ, ਭਗਵਾਨਪੁਰੀਆ ਗਰੁੱਪ ਦੇ ਮੈਂਬਰ ਆ, ਟੰਡਾ ਗਰੁੱਪ ਦੇ ਮੈਂਬਰ ਨੇ, ਅਤੇ ਅਜੇ ਵੀ ਇਨਵੈਸਟੀਗੇਸ਼ਨ ਹੋਰ ਵੀ ਜਾਰੀ ਹੈ, ਇਹਦੇ ਵਿੱਚੋਂ ਕਈ ਹੋਰ ਨਵੀਆਂ ਪਰਤਾਂ ਵੀ ਖੁੱਲ੍ਹਣ ਦੇ ਪੂਰੇ ਪੂਰੇ ਚਾਂਸਿਸ ਨੇ। ਇਹਨਾਂ ਦੀ ਇੱਕ ਅਦਾਲਤੀ ਪੇਸ਼ੀ ਹੋ ਚੁੱਕੀ ਆ, ਜਿਹੜੇ ਤਿੰਨੇ ਜਾਣੇ ਇੱਥੇ ਬੀ ਸੀ ਤੋਂ ਅਰੈਸਟ ਹੋਏ ਨੇ, ਅਤੇ ਇਹਨਾਂ ਦੀ ਨੈਕਸਟ ਕੋਰਟ ਅਪੀਅਰੈਂਸ ਕੱਲ੍ਹ ਨੂੰ ਹੈ
ਜੀ।
ਸੋ ਹੁਣ ਐਕਸਟ੍ਰਾਡੀਸ਼ਨ ਦੀ ਜਿਹੜੀ ਕਾਰਵਾਈ ਹੈ ਇਹਨਾਂ ਨੂੰ ਫੇਸ ਕਰਨੀ ਪੈ ਸਕਦੀ ਆ। ਲੋਰੈਂਸ ਬਿਸ਼ਨੋਈ ਹੋਇਆ, ਜੱਗੂ ਭਗਵਾਨਪੁਰੀਆ ਹੋਇਆ, ਉਹਨਾਂ ਨੂੰ ਵੀ ਅਮਰੀਕਾ ਵੱਲੋਂ ਹੁਣ ਇੰਡੀਆ ਤੋਂ ਐਕਸਟ੍ਰਾਡਾਈਟ ਕਰਕੇ ਅਮਰੀਕਾ ਲਿਆਉਣ ਵਾਸਤੇ ਜਿਹੜੀ ਕਾਰਵਾਈ ਆ ਉਹ ਸ਼ੁਰੂ ਕੀਤੇ ਜਾਣ ਦੇ ਚਾਂਸਿਸ ਨੇ। ਉਹਨਾਂ ਨੇ ਉਹਨਾਂ ਨੂੰ ਇੱਥੇ ਸੱਦਣਾ, ਉਹ ਦੇਖੋ ਕਿਵੇਂ ਚੱਲਦਾ।
ਕੱਲ੍ਹ ਅਮੈਰੀਕਨ ਅਫੀਸ਼ਲਸ ਵੱਲੋਂ ਇਹ ਗੱਲ ਕਹੀ ਗਈ, ਕਹਿੰਦੇ ਕਿ ਕਲੀਅਰਲੀ ਵੀ ਲੋਰੈਂਸ ਬਿਸ਼ਨੋਈ ਇੰਡੀਆ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਆ, ਅਤੇ ਉੱਥੋਂ ਵੀ ਉਹਦੀ ਕਾਰਵਾਈ, ਸੋ ਜੇਲ੍ਹ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਆਪਣੀ ਕਾਰਵਾਈ ਨੂੰ ਅੰਜਾਮ ਦੇ ਰਿਹਾ, ਵੀ ਉੱਥੋਂ ਆਪਣਾ ਕੰਮਕਾਜ ਕਰ ਰਿਹਾ। ਕਹਿੰਦੇ ਕਲੀਅਰਲੀ ਦੈਟਸ ਨੋਟ ਅ ਡੈਟਰਨੈਂਟ ਇਨਫ, ਪਰ ਕਹਿੰਦੇ ਜਦੋਂ ਇੱਥੇ ਸਾਡੀ ਫੈਡਰਲ ਜੇਲ੍ਹ ਵਿੱਚ ਆਏਗਾ ਅਮਰੀਕਾ, ਜਦੋਂ ਉਹਨੂੰ ਐਕਸਟ੍ਰਾਡਾਈਟ ਕੀਤਾ ਜਾਏਗਾ, ਜੋ ਕਿ ਹੁਣ ਅਮਰੀਕਾ ਵਾਲੇ ਉਹਦੀ ਕਾਰਵਾਈ ਸ਼ੁਰੂ ਕਰਨਗੇ, ਕਹਿੰਦੇ ਜਦੋਂ ਐਕਸਟ੍ਰਾਡਾਈਟ ਕੀਤਾ, ਕਹਿੰਦੇ ਫਿਰ ਦੇਖਿਓ, ਕਹਿੰਦੇ ਇੱਥੋਂ ਕੋਈ ਐਕਸਟ੍ਰੈਕਸ਼ਨ ਨਹੀਂ ਉਹ ਕਰ ਸਕੇਗਾ ਸਾਡੀਆਂ ਜੇਲ੍ਹਾਂ ਦੇ ਵਿੱਚੋਂ।
ਅੱਛਾ, ਹੁਣ ਕਈਆਂ ਦੇ ਮਨ ਸਵਾਲ ਇਹ ਆਏਗਾ, ਕਿਉਂਕਿ ਜਿਹੜੇ ਚਾਰਜਿਸ ਲੱਗੇ ਨੇ ਲੋਰੈਂਸ ਬਿਸ਼ਨੋਈ ਦੇ ਉੱਪਰ ਸਪੈਸੀਫਿਕਲੀ, ਅਤੇ ਜੱਗੂ ਭਗਵਾਨਪੁਰੀਆ, ਨਹੀਂ ਨੋਟ ਜੱਗੂ ਭਗਵਾਨਪੁਰੀਆ,
ਗੋਲਡੀ ਬਰਾੜ,
ਗੋਲਡੀ ਬਰਾੜ ਦੇ ਉੱਪਰ ਲੋਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ 'ਤੇ ਚਾਰਜਿਸ ਲੱਗੇ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ 'ਚ। ਹੁਣ ਕਈਆਂ ਦੇ ਮਨ 'ਚ ਕੁਐਸਚਨ ਇਹ ਆਊਗਾ, ਕਤਲ ਹੋਇਆ ਸਰੀ 'ਚ ਕੈਨੇਡਾ 'ਚ, ਚਾਰਜਿਸ ਉਸ ਮਾਮਲੇ ਦੇ ਵਿੱਚ ਅਮਰੀਕਾ ਦਾ ਡਿਪਾਰਟਮੈਂਟ ਆਫ ਜਸਟਿਸ ਕਿਵੇਂ ਲਾ ਰਿਹਾ? ਇੱਥੇ ਆਉਂਦਾ ਅਮਰੀਕਾ ਦਾ 1970 ਦੇ ਵਿੱਚ ਪਾਸ ਹੋਇਆ ਰੀਕੋ ਐਕਟ, ਜਿਹੜਾ ਕਿ ਰੈਕਟੀਅਰਿੰਗ ਇਨਫਲੂਐਂਸ ਐਂਡ ਕਰਪਟ ਔਰਗਨਾਈਜੇਸ਼ਨ ਵਾਲਾ ਐਕਟ ਆ, ਜਿਹਦੇ ਵਿੱਚ ਉਹਨਾਂ ਨੇ ਇਹ ਤਬਦੀਲੀ ਕੀ ਕਰ ਦਿੱਤੀ ਸੀ ਕਿ ਜੇ ਕੋਈ ਵੀ ਅਪਰਾਧਕ ਸੰਗਠਨ ਅਮਰੀਕਾ ਦੇ ਵਿੱਚ ਓਪਰੇਟ ਕਰ ਰਿਹਾ, ਅਮਰੀਕਨ ਭਾਵੇਂ ਉਹ ਫੈਸਿਲਿਟੀਜ਼ ਦਾ ਇਸਤੇਮਾਲ ਕਰ ਰਿਹਾ, ਈਵਨ ਭਾਵੇਂ ਜੇ ਅਮੈਰੀਕਨ ਕਰੰਸੀ ਹੀ ਉਹਦੇ ਵਿੱਚ ਯੂਜ਼ ਹੋ ਰਹੀ ਹੋਵੇ, ਅਮੈਰੀਕਨ ਫੋਨਸ ਯੂਜ਼ ਹੋ ਰਹੇ ਹੋਣ, ਜਾਂ ਆਪਣੇ ਇੰਟਰਨੈਸ਼ਨਲ ਕ੍ਰਾਈਮ ਦੇ ਨਾਲ ਉਹ ਅਮਰੀਕਾ ਦੇ ਵਿੱਚ ਆਪਣੀ ਦਹਿਸ਼ਤ ਵਧਾਉਣੀ ਚਾਹੁੰਦਾ, ਤਾਂ ਉਹ ਜਿਹੜੇ ਉਸ ਸੰਗਠਨ ਨੂੰ ਚਲਾਉਣ ਵਾਲੇ ਵਿਅਕਤੀ ਨੇ, ਉਹ ਭਾਵੇਂ ਕਿਤੇ ਵੀ ਬੈਠੇ ਹੋਣ, ਉਹਨਾਂ ਨੂੰ ਅਮਰੀਕਾ ਚਾਰਜ ਕਰਕੇ ਉਹਨਾਂ ਦੇ ਉੱਪਰ ਮੁਕੱਦਮਾ ਚਲਾ ਸਕਦਾ। ਸੋ ਭਾਵੇਂ ਜਿਹੜਾ ਕਤਲ ਸੀ ਉਹ ਇੱਥੇ ਕੈਨੇਡਾ ਦੀ ਧਰਤੀ 'ਤੇ ਹੁੰਦਾ, ਇਸੇ ਕਰਕੇ ਅਮਰੀਕਾ ਨੇ ਉਹਦੇ ਵਿੱਚ ਚਾਰਜਿਸ ਲਗਾਏ ਨੇ। ਇਹ ਰੀਕੋ ਐਕਟ ਦੀ ਪਾਵਰ ਆ, ਜਿਹੜੀ ਕਿ ਪਿਛਲੇ ਸਮੇਂ ਦੇ ਵਿੱਚ ਗੱਲ ਹੋਈ ਆ ਕਿ ਸਿਰਫ ਉਹਨਾਂ ਨੂੰ ਟਾਰਗੇਟ ਨਾ ਕਰੋ ਜਿਹੜੇ ਕਿ ਟ੍ਰਿਗਰ ਚਲਾਉਂਦੇ ਆ, ਟ੍ਰਿਗਰ ਚਲਾਉਣ ਦਾ ਹੁਕਮ ਕੌਣ ਦਿੰਦਾ, ਕ੍ਰਾਈਮ ਬੌਸ ਕੌਣ ਆ, ਉਹਨੂੰ ਟਾਰਗੇਟ ਕੀਤਾ ਜਾਵੇ। ਸਰੀ ਜਿਨ੍ਹਾਂ 'ਤੇ ਮੁਕੱਦਮਾ ਚੱਲ ਰਿਹਾ ਚਾਰ ਜਣਿਆਂ 'ਤੇ, ਉਹ ਨੇ ਜਿਨ੍ਹਾਂ ਨੇ ਕਿ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਸੀ ਉਸ ਮੌਕੇ 'ਤੇ, ਪਰ ਕਤਲ ਕਰਨ ਦਾ ਹੁਕਮ ਕਿਹਨੇ ਦਿੱਤਾ ਸੀ? ਅਮਰੀਕਾ ਵਾਲਾ ਜਿਹੜਾ ਰੀਕੋ ਐਕਟ ਆ ਉਹ ਉੱਥੇ ਤੱਕ ਹੁਣ ਆਪਣੀ ਪਹੁੰਚ ਕਰ ਰਿਹਾ।
ਅਤੇ ਪਹਿਲੀ ਵਾਰ ਹੋਇਆ ਕਿ ਅਧਿਕਾਰਤ ਤੌਰ 'ਤੇ ਇਸ ਤਰ੍ਹਾਂ ਦੇ ਚਾਰਜਿਸ ਲੱਗੇ ਨੇ ਲੋਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਉੱਤੇ। ਗੱਲਬਾਤ ਪਹਿਲਾਂ ਵੀ ਇਹ ਚੱਲਦੀ ਰਹੀ ਹੈ, ਅਤੇ ਹੁਣ ਵਿਜੇ ਜੀ ਜਿਹੜੇ ਇਹ ਚਾਰਜਿਸ ਲੱਗੇ ਨੇ ਇਹਨਾਂ ਦੇ ਵਿੱਚ ਇਹ ਕਲੀਅਰਲੀ ਅਮੈਰੀਕਨ ਐਡਮਿਨਿਸਟ੍ਰੇਸ਼ਨ, ਸੋ ਇੰਡਾਈਟਮੈਂਟ ਦੇ ਵਿੱਚ ਕਿਤੇ ਵੀ ਇਹ ਨਹੀਂ ਸਿੱਧੇ ਤਰ੍ਹਾਂ ਲਿਖਿਆ ਹੋਇਆ ਕਿ ਇੰਡੀਅਨ ਗਵਰਨਮੈਂਟ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਸੀ।
ਬਿਲਕੁਲ,
ਪਰ ਕਿਉਂਕਿ ਲੋਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ, ਇਹ ਜਿਹੜੇ ਸਾਰੇ ਗੈਂਗਸਟਰਸ ਨੇ, ਇਹ ਇੰਡੀਆ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ, ਇਸ ਕਰਕੇ ਵਰਲਡ ਸਿੱਖ ਔਰਗਨਾਈਜੇਸ਼ਨ ਵੱਲੋਂ ਕੱਲ੍ਹ ਸਟੇਟਮੈਂਟ ਜਾਰੀ ਕੀਤੀ ਗਈ, ਅਤੇ ਉਹ ਹੁਣ ਕਹਿ ਰਹੇ ਨੇ ਕਿ ਇਹਦੇ ਵਿੱਚ ਭਾਰਤੀ ਸਰਕਾਰ ਦੀ ਜੇ ਕੋਈ ਸ਼ਮੂਲੀਅਤ ਹੈ ਜਾਂ ਅਥਾਰਟੀਜ਼ ਦਾ ਕੋਈ ਜੇ ਲੈਣਾ ਦੇਣਾ ਹੈ, ਤਾਂ ਉਹਦੀ ਵੀ ਪੂਰੀ ਜਾਂਚ ਹੋਣੀ ਚਾਹੀਦੀ ਹੈ।
ਅਤੇ
ਨਾਲ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਨੂੰ ਜੋ ਇਨਵਾਈਟ ਕੀਤਾ ਹੋਇਆ ਹੁਣ ਕੈਨੇਡਾ, ਕਿ ਉਸ ਇਨਵੀਟੇਸ਼ਨ ਨੂੰ ਵੀ ਰਿਸੈਂਡ ਕਰਨ ਬਾਰੇ ਜਾਂ ਉਹਨੂੰ ਉਹਦੇ 'ਚ ਕੋਈ ਤਰਮੀਮ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ। ਹੁਣ ਇੱਥੇ ਇਹ ਗੱਲ ਮੈਂਸ਼ਨ ਕਰਨੀ ਚਾਹੀਦੀ ਹੈ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਹਨਾਂ ਨੇ ਹਾਊਸ ਆਫ ਕਾਮਨਸ ਵਿੱਚ ਖੜ ਕੇ ਇਹ ਗੱਲ ਜਿਹੜੀ ਕਹੀ ਸੀ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਵਿੱਚ ਭਾਰਤੀ ਸਰਕਾਰ ਦੇ ਏਜੰਟਸ ਦਾ ਹੱਥ ਰਿਹਾ ਹੋ ਸਕਦਾ ਹੈ, ਉਹਨਾਂ ਦੇ ਕੋਈ ਸਬੂਤ ਨੇ ਅਤੇ ਉਹਦੀ ਜਾਂਚ ਹੋਣੀ ਚਾਹੀਦੀ ਆਰ ਸੀ ਐਮ ਪੀ ਵੱਲੋਂ, ਉਹਨਾਂ ਨੇ ਇਹ ਦੋਸ਼ ਲਗਾਏ ਸਨ। ਉਸ ਤੋਂ ਬਾਅਦ ਫਿਰ ਹੁਣ ਸਾਨੂੰ ਪਤਾ ਕਿ ਉਹ ਸਾਰੀ ਗੱਲ ਨੂੰ ਜਿਵੇਂ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ, ਅਤੇ ਹੁਣ ਅਸੀਂ ਆਪਣੀਆਂ ਟ੍ਰੇਡ ਟਾਈਜ ਇੰਡੀਆ ਦੇ ਨਾਲ ਬਿਹਤਰ ਕਰਨ ਵਾਸਤੇ ਕਾਰਜਸ਼ੀਲ ਹੈਗੇ ਹਾਂ, ਪ੍ਰਾਈਮ ਮਿਨਿਸਟਰ ਜਾ ਕੇ ਆਏ ਨੇ, ਇੰਡੀਆ ਦੇ ਪ੍ਰਾਈਮ ਮਿਨਿਸਟਰ ਨੂੰ ਇਨਵਾਈਟ ਕੀਤਾ ਹੋਇਆ। ਪਰ ਅਮਰੀਕਾ ਦੇ ਵਿੱਚ ਹੁਣ ਜਿਹੜੇ ਇਹ ਚਾਰਜਿਸ ਲੱਗੇ ਨੇ ਇਹਨਾਂ ਦੋਨਾਂ ਜਣਿਆਂ ਦੇ ਉੱਤੇ, ਲੋਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਉੱਤੇ, ਲੋਰੈਂਸ ਬਿਸ਼ਨੋਈ ਕਿਉਂਕਿ ਭਾਰਤੀ ਜੇਲ੍ਹ ਦੇ ਵਿੱਚ ਬੰਦ ਆ ਅਤੇ ਉੱਥੋਂ ਆਪਣਾ ਨੈਟਵਰਕ ਚਲਾ ਰਿਹਾ, ਇੰਡਾਈਟਮੈਂਟ ਸ਼ੀਟ ਦੇ ਵਿੱਚ ਲਿਖਿਆ ਕਿ ਉਹਦੇ ਕੋਲ ਹਰ ਤਰ੍ਹਾਂ ਦੇ ਮੋਬਾਈਲ ਫੋਨਸ ਨੇ, ਵੋਇਪ ਜਿਹੜਾ ਵੋਇਸ ਓਵਰ ਇੰਟਰਨੈਟ ਪ੍ਰੋਟੋਕਾਲ ਜਿਹੜਾ ਸਾਰਾ ਸੈਟਅਪ ਹੈ, ਵੀ ਉੱਥੋਂ ਉਹ ਐਕਸਟ੍ਰੈਕਸ਼ਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ। ਇਸ ਕਰਕੇ ਜਿਹੜੀਆਂ ਇਹ ਹੁਣ ਤਾਰਾਂ ਜੇ ਜੋੜ ਕੇ ਦੇਖੀਆਂ ਜਾਣ ਕਿ ਐਡਮਿਨਿਸਟ੍ਰੇਸ਼ਨ ਦੀ ਕਹਿ ਲਓ ਕਿ ਸਪੋਰਟ ਤੋਂ ਬਿਨਾਂ, ਜਾਂ ਐਟਲੀਸਟ ਵੀ ਉਹਨਾਂ ਦੇ ਵੱਲੋਂ ਜਾਣ ਬੁੱਝ ਕੇ ਨਜ਼ਰਅੰਦਾਜ਼ ਕੀਤੇ ਜਾਣ ਤੋਂ ਬਿਨਾਂ ਇਹ ਕਿਸ ਤਰ੍ਹਾਂ ਹੋ ਸਕਦਾ ਜੇਲ੍ਹ ਦੇ ਵਿੱਚੋਂ? ਸੋ ਇਸ ਕਰਕੇ ਉਹ ਐਲੀਗੇਸ਼ਨ ਜਿਹੜੀਆਂ ਨੇ ਜੋ ਜਸਟਿਨ ਟਰੂਡੋ ਵੱਲੋਂ ਲਗਾਈਆਂ ਗਈਆਂ ਸਨ, ਉਹਨਾਂ ਦਾ ਜ਼ਿਕਰ ਫੇਰ ਹੋ ਰਿਹਾ, ਅਤੇ ਜੋਡੀ ਥਾਮਸ ਜਿਹੜੇ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਹੇ ਨੇ,
ਉਹ ਇੰਡੀਆ ਜਾ ਕੇ ਵੀ ਆਏ ਸੀ,
ਉਹਨਾਂ ਵੱਲੋਂ ਫੇਰ ਕੱਲ੍ਹ ਇਹ ਬਿਆਨ ਦਿੱਤੇ ਗਏ ਨੇ ਕਿ ਵੀ ਜਸਟਿਨ ਟਰੂਡੋ ਜਿਹੜੀਆਂ ਗੱਲਾਂ ਕਰ ਰਹੇ ਸਨ, ਜੋ ਦੋਸ਼ ਲਗਾਏ ਗਏ ਸੀ ਪੁਰਾਣੀ ਐਡਮਿਨਿਸਟ੍ਰੇਸ਼ਨ ਵੱਲੋਂ, ਵੀ ਉਹਨਾਂ ਦੀ ਕਹਿੰਦੇ ਫਿਰ ਜਾਂਚ ਹੋਣੀ ਚਾਹੀਦੀ ਹੈ ਜੇ ਫਰਦਰ ਕਹਿੰਦੇ ਤੁਸੀਂ ਇਫ ਯੂ ਗੋ ਡੀਪਰ ਅਤੇ ਇੰਡੀਅਨ ਸਰਕਾਰ ਦੇ ਨਾਲ ਵੀ ਕਹਿੰਦੇ ਤਾਰਾਂ ਜਿਹੜੀਆਂ ਨੇ ਉਹ, ਇਹ ਜੋਡੀ ਥਾਮਸ ਦਾ ਕੱਲ੍ਹ ਦਾ ਬਿਆਨ ਹੈ ਕਿ ਉਹ ਤਾਰਾਂ ਵੀ ਜੁੜ ਸਕਦੀਆਂ ਨੇ ਜਦੋਂ ਇਹਦੀ ਤਫਤੀਸ਼ ਹੋਰ ਅੱਗੇ ਵਧੇ।
ਦੇਖੋ FBI ਨੇ ਜਿੰਨੀ ਇਨਵੈਸਟੀਗੇਸ਼ਨ ਕਰਕੇ ਇਹ ਕਹਾਣੀ ਨੂੰ ਜਿੱਥੇ ਤੱਕ ਲੈ ਆਉਂਦਾ ਇਹ ਆਲਰੇਡੀ ਦੇਖੋ ਕਾਬਿਲੇ ਤਾਰੀਫ ਹੈ। ਇਹਦੇ ਵਿੱਚ ਅੱਗੇ ਜਿਹੜੀਆਂ ਵੀ ਕੋਈ ਹੋਰ ਤਾਰਾਂ ਜੁੜਦੀਆਂ ਨੇ ਉਹ ਦੈਟ ਰਿਮੇਨਸ ਟੂ ਬੀ ਸੀਨ। ਇੱਥੇ ਨਾ ਦੇਖੋ ਇੱਕ ਗੱਲ, ਆਈ ਥਿੰਕ ਜਸਟ ਇਨ ਦੀ ਇੰਟਰਸਟ ਆਫ ਬੈਲੈਂਸ ਇਹ ਵੀ ਕਰਨੀ ਜ਼ਰੂਰੀ ਆ ਕਿ ਜੇ ਜੇਲ੍ਹ ਦੇ ਵਿੱਚੋਂ ਕੋਈ ਗਤੀਵਿਧੀ ਹੋ ਰਹੀ ਹੈ, ਆਫਕੋਰਸ ਉਹ ਗਲਤ ਆ, ਪਰ ਕੀ ਉਹ ਸਿੱਧੇ ਸਿੱਧੇ ਤੌਰ 'ਤੇ ਸਰਕਾਰੀ ਸਰਪ੍ਰਸਤੀ ਦਾ ਪ੍ਰਤੀਕ ਹੈ? ਕਿਉਂਕਿ ਸਾਨੂੰ ਇਹ ਪਤਾ ਵੀ ਕੈਨੇਡਾ ਦੇ ਵਿੱਚ ਵੀ ਜੇਲ੍ਹ ਦੇ ਵਿੱਚ ਬੈਠੇ ਗੈਂਗਸਟਰਸ ਉਹ ਬਸ ਵੀ ਕਈ ਵਾਰੀ ਕੋਈ ਗੈਂਗ ਹਿੱਟ ਜੇਲ੍ਹ 'ਚੋਂ ਆਰਡਰ ਕਰ ਦਿੰਦੇ ਆ। ਜੇਲ੍ਹ ਦੇ ਵਿੱਚ ਜੇ ਅੱਛਾ ਹੁਣ ਮੰਨ ਲਓ ਜੇ ਹੁਣ ਜਿਵੇਂ ਇੱਕ ਪੁਲਿਸ ਅਫਸਰ ਦਾ ਨਾਮ ਵੀ ਕੱਲ੍ਹ ਇੰਡਾਈਟਮੈਂਟ ਸ਼ੀਟ ਦੇ ਵਿੱਚ ਪੰਜਾਬ ਪੁਲਿਸ ਦੇ ਅਫਸਰ ਦਾ ਆਉਂਦਾ, ਹੁਣ ਇਹਨੂੰ ਜੇ ਆਪਾਂ ਪੈਰਲਲ ਡਰਾ ਕਰੀਏ ਰਾਇਨ ਵੈਡਿੰਗ ਵਾਲਾ ਮਾਮਲਾ ਜਿਹੜਾ ਕਿ ਡਰੱਗ ਤਸਕਰੀ ਦੇ ਮਾਮਲੇ 'ਚ ਮੈਕਸੀਕੋ ਤੋਂ ਫੜਿਆ ਅਮਰੀਕਨਾਂ ਨੇ, ਉਹਨੂੰ ਵੀ ਮਦਦ ਕਰਨ ਦੇ ਵਾਸਤੇ ਟੋਰੋਂਟੋ ਪੁਲਿਸ ਦੇ ਕੁਝ ਅਫਸਰਾਂ ਦੇ ਉੱਪਰ ਹੁਣ ਚਾਰਜਿਸ ਲੱਗੇ ਨੇ। ਸਾਨੂੰ ਇਹ ਵੀ ਪਤਾ ਕਿ ਇੱਥੇ ਸਾਡੇ BC ਦੇ ਕਰੈਕਸ਼ਨਸ ਦੇ ਵੀ ਕੁਝ ਜਿਹੜੇ ਅਫਸਰ ਨੇ ਉਹਨਾਂ ਦੇ ਵੀ ਕੁਝ ਕੈਦੀਆਂ ਦੇ ਨਾਲ ਅਜਿਹੇ ਸੰਬੰਧ ਬਣ ਗਏ ਉਹਨਾਂ ਦੀ ਉਹ ਮਦਦ ਕਰਦੇ ਰਹੇ। ਸੋ ਇੱਕ ਅਜਿਹਾ ਅਧਿਕਾਰੀ ਜਿਹੜਾ ਕਿ ਐਡਮਿਨਿਸਟ੍ਰੇਸ਼ਨ ਦੇ ਤੰਤਰ ਦਾ ਹਿੱਸਾ ਹੈ ਉਹਦਾ ਕਿਸੇ ਕ੍ਰਾਈਮ ਗਰੁੱਪ ਨਾਲ ਇਨਵੋਲਵ ਹੋਣਾ ਕੀ ਉਹ ਇਸ ਗੱਲ ਦਾ ਸਿੱਧਾ ਸੰਕੇਤ ਹੈ ਕਿ ਸਰਕਾਰ ਦੀ ਇਨਵੋਲਵਮੈਂਟ ਆ? ਸੋ ਇੱਕ ਤਾਂ ਇਹ ਵੀ ਪਹਿਲੂ ਨਾਲ ਪੈਰਲਲ ਦੇਖਣਾ ਜ਼ਰੂਰੀ ਆ, ਪਰ ਯੈਸ ਉਸ ਮਾਮਲੇ ਦੀ ਇਨਵੈਸਟੀਗੇਸ਼ਨ ਜ਼ਰੂਰ ਹੋਵੇ ਅਤੇ ਜਿਸ ਲੈਵਲ ਤੱਕ FBI ਵਾਲੇ ਇਸ ਗੱਲ ਨੂੰ ਲੈ ਗਏ ਨੇ ਉਸ ਇਨਵੈਸਟੀਗੇਸ਼ਨ ਦੇ ਵਿੱਚੋਂ ਕੀ ਸੱਚਮੁੱਚ ਹੁਣ ਜੇ ਕੋਈ ਤਾਰਾਂ ਜੁੜਦੀਆਂ ਨੇ ਉਹ ਜੋੜੀਆਂ ਜਾਣਗੀਆਂ ਜਾਂ ਫਿਰ ਉਹਨਾਂ ਨੂੰ ਕਿਸੇ ਹੋਰ ਲੈਵਰੇਜ ਲਈ ਇਸਤੇਮਾਲ ਕੀਤਾ ਜਾਏਗਾ?
ਬਿਲਕੁਲ,
ਇਹ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਸ਼ਾਇਦ ਕਦੇ ਪਤਾ ਨਾ ਲੱਗ ਸਕਣ।
ਹਾਂ, ਅਤੇ ਅਸੀਂ ਇਹਦੇ ਵਿੱਚ ਇਹ ਨਹੀਂ ਕਹਿ ਰਹੇ ਕਿ ਇੰਡੀਅਨ ਸਰਕਾਰ ਦੇ ਨਾਲ ਤਾਰਾਂ ਸਿੱਧੀਆਂ ਜੁੜਦੀਆਂ ਨੇ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਹਾਊਸ ਆਫ ਕਾਮਨਸ ਦੇ ਵਿੱਚ ਖੜ ਕੇ ਐਡੀ ਵੱਡੀ ਗੱਲ ਕੀਤੀ ਸੀ, ਹੁਣ FBI ਵੱਲੋਂ ਇੰਨੀਆਂ ਵੱਡੀਆਂ ਇੰਡਾਈਟਮੈਂਟ ਸ਼ੀਟਸ ਤਿਆਰ ਕੀਤੀਆਂ ਗਈਆਂ ਨੇ।
ਪਰ ਹਾਂ, ਉਹਨਾਂ ਨੇ ਕੱਲ੍ਹ ਉਹਦੇ ਵਿੱਚ ਕਿਤੇ ਵੀ ਇੰਡੀਅਨ ਗਵਰਨਮੈਂਟ ਦਾ ਜ਼ਿਕਰ ਨਹੀਂ ਕੀਤਾ,
ਜਾਂ ਇੰਡੀਅਨ ਏਜੰਟ ਵਰਡ ਵੀ ਉਹਨਾਂ ਨੇ ਕਿਤੇ ਯੂਜ਼ ਨਹੀਂ ਕੀਤਾ, ਪਰ ਕਿਉਂਕਿ ਉਹ ਵਿਅਕਤੀ ਲਾਰੈਂਸ ਬਿਸ਼ਨੋਈ ਭਾਰਤੀ ਜੇਲ੍ਹ ਦੇ ਵਿੱਚ ਬੰਦ ਆ, ਇਸ ਕਰਕੇ ਇਹ ਸਵਾਲ ਚੁੱਕੇ ਜਾ ਰਹੇ ਨੇ, ਦੈਟਸ ਆਲ ਵੀ ਆਰ ਸੇਇੰਗ, ਤੇ ਉਹ ਹੈ ਲਿੰਕ ਕਿ ਨਹੀਂ ਹੈ ਉਹ ਸਾਡਾ ਕੰਮ ਵੀ ਨਹੀਂ, ਦੈਟਸ ਪਾਸਿੰਗ ਅ ਜਜਮੈਂਟ, ਵੀ ਆਰ ਨਾਟ ਪਾਸਿੰਗ ਐਨੀ ਜਜਮੈਂਟ, ਵੀ ਆਰ ਜਸਟ ਸਟੇਟਿੰਗ ਦ ਫੈਕਟਸ
ਕਿ ਜਿਹੜੇ ਜਿਹੜੇ ਅਲੱਗ ਅਲੱਗ ਪਾਸਿਓਂ ਜੋ ਕਿਹੜੇ ਕਿਹੜੇ ਲੈਂਸ ਤੋਂ ਕੱਲ੍ਹ ਦੀ ਇਸ ਪ੍ਰੈਸ ਕਾਨਫਰੰਸ ਨੂੰ ਵੇਖਿਆ ਜਾ ਰਿਹਾ।
ਬਿਲਕੁਲ
ਜੀ, ਸੋ ਬਸ ਜੀ ਵੇਖਦੇ ਹਾਂ ਇਹਦੇ ਵਿੱਚੋਂ ਅਜੇ ਹੋਰ ਕਈ ਡਿਟੇਲਸ ਆਉਣਗੀਆਂ, ਅਜੇ ਤਾਂ ਜਿਹੜੇ ਲੋਕਲੀ ਬੰਦੇ ਫੜੇ ਗਏ ਨੇ, ਜਿਹੜੇ ਇੰਡੀਆ ਦੇ ਵਿੱਚੋਂ ਕੁਝ ਹੋਰ ਵਿਅਕਤੀਆਂ ਨੂੰ ਰਾਊਂਡ ਅਪ ਕੀਤਾ ਗਿਆ, ਹੋਰ ਕਿੰਨੇ ਅਜਿਹੇ ਹਾਈ ਪ੍ਰੋਫਾਈਲ ਕੇਸ ਨੇ ਜਿਨ੍ਹਾਂ ਦਾ ਅਜੇ ਤੱਕ ਨਿਪਟਾਰਾ ਨਹੀਂ ਹੋ ਸਕਿਆ। ਹੁਣ ਇੱਕ ਵਟਸਐਪ 'ਤੇ ਮੈਸੇਜ ਆਇਆ ਕਿ ਸਿੱਧੂ ਮੂਸੇਵਾਲੇ ਦਾ ਕੇਸ ਕੀ ਹੋ ਸਕਦਾ ਹੁਣ ਉਹਦੇ ਵਿੱਚ ਵੀ ਕੁਝ ਹੋਰ ਨਵੀਆਂ ਪਰਤਾਂ ਇਸ ਇਨਵੈਸਟੀਗੇਸ਼ਨ ਦੇ ਰਾਹੀਂ ਖੁੱਲ੍ਹ ਜਾਣ। ਦੇਖਣ ਵਾਲੀ ਗੱਲ ਤਾਂ ਇਹ ਹੋਣੀ ਆ ਜਿਹੜੀ ਐਕਸਟ੍ਰਾਡੀਸ਼ਨ ਹੇਅਰਿੰਗ ਹੋਣੀ ਆ, ਜਿਹੜੇ ਆ ਇੱਥੋਂ ਸਰੀ ਤੋਂ ਵੀ ਆ ਮੈਟਰੋ ਵੈਨਕੂਵਰ ਤੋਂ ਵੀ 3 ਬੰਦੇ ਫੜੇ ਗਏ ਆ, ਹਵਾਲਗੀ ਇਹਨਾਂ ਦੀ ਵੀ ਅਮਰੀਕਾ ਨੂੰ ਹੀ ਕੀਤੀ ਜਾਣੀ ਆ ਐਕਸਟ੍ਰਾਡੀਸ਼ਨ ਪ੍ਰੋਸੈਸ ਦੇ ਤੋਂ ਬਾਅਦ। ਸੋ ਉਦੋਂ ਫਿਰ ਕੀ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ? CBSA ਵਾਲਾ ਜਿਹੜਾ ਐਂਗਲ ਆ ਕਿ ਜੇ ਇਸ ਲੋਕਲ ਟੰਡਾ ਗਰੁੱਪ ਵਾਲੇ ਬੰਦੇ ਨੇ ਇੱਕ ਨੇ CBSA 'ਚ ਬੰਦਾ ਇਕੱਠਿਆ ਸੀ ਜਿਹੜਾ ਇਹ ਜਾਣਕਾਰੀ ਦੇ ਰਿਹਾ ਸੀ ਕਿ ਬਾਰਡਰ 'ਤੇ ਇੰਸਪੈਕਸ਼ਨ ਕਦੋਂ ਹੋਣੀ ਆ, ਸਕੈਜੂਅਲ ਕੀ ਹੋਏਗਾ, ਫਿਰ CBSA ਵਾਲੇ ਪਾਸਿਓਂ ਇਹ 'ਤੇ ਕੀ ਪ੍ਰਤੀਕਰਮ ਆਉਂਦਾ? ਕਿਉਂਕਿ ਹਾਲ ਦੀ ਘੜੀ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਕਿ ਜੀ ਇਹ ਐਕਟਿਵ ਇਨਵੈਸਟੀਗੇਸ਼ਨ ਹੈ ਅਤੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ, ਪਰ ਉਹ ਅਫਸਰ ਕੌਣ ਹੈ CBSA ਵਾਲਾ ਜਿਹੜਾ ਕਿ ਇਹਨਾਂ ਨਾਲ ਰਲਿਆ ਹੋਇਆ ਸੀ? ਸੋ ਕਿਉਂਕਿ ਸੈਂਕੜੇ ਕਿਲੋਗ੍ਰਾਮ ਡਰੱਗਸ ਹਰ ਹਫ਼ਤੇ ਅਮਰੀਕਾ ਤੋਂ ਕੈਨੇਡਾ ਆ ਰਹੀਆਂ ਸੀ, ਅਤੇ ਜਿਹੜਾ ਇਹ ਤਰੀਕਾ ਨਾ ਬਸ ਵੀ ਕਿ ਜੇਲ੍ਹਾਂ ਦੇ ਵਿੱਚੋਂ ਓਪਰੇਟ ਕਰਨਾ ਇਸ ਤਰ੍ਹਾਂ ਇੰਨਾ ਇਸ ਵੱਡੇ ਪੱਧਰ 'ਤੇ ਇੱਦਾਂ, ਅਤੇ ਜਾਂ ਜਿਵੇਂ ਇਹਨਾਂ ਨੂੰ ਰਾਊਂਡ ਅਪ ਵੀ ਕੀਤਾ ਗਿਆ ਕਿ ਕਿੰਨੀਆਂ ਮਲਟੀਪਲ ਰੇਡਸ ਇੱਕੋ ਸਮੇਂ 'ਤੇ ਕੋਆਰਡੀਨੇਟਡ ਰੇਡਸ ਕੀਤੀਆਂ ਗਈਆਂ, ਇਹੋ ਜਿਹਾ ਕੰਮ ਆਮ ਤੌਰ 'ਤੇ ਮੈਕਸੀਕਨ ਕਾਰਟਲ ਦੇ ਬੰਦੇ ਜਦੋਂ ਫੜੇ ਜਾਂਦੇ ਉਦੋਂ ਹੁੰਦਾ।
ਬਿਲਕੁਲ, ਅਤੇ ਜਿਹੜੇ ਗੈਂਗਸ ਨੇ ਫਿਰ ਉਹੀ ਕਿ 3 ਇੰਡਾਈਟਮੈਂਟ ਸ਼ੀਟਸ ਨੇ, ਲਾਰੈਂਸ ਬਿਸ਼ਨੋਈ ਗੈਂਗ, ਜੱਗੂ ਭਗਵਾਨਪੁਰੀਆ ਗੈਂਗ ਅਤੇ ਟੰਡਾ ਗਰੁੱਪ।
ਟੰਡਾ ਗਰੁੱਪ ਅਤੇ ਟੰਡਾ ਗਰੁੱਪ ਇੱਥੇ ਲੋਕਲ ਆ,
ਲੋਕਲ ਆ।
ਬਸ ਤੁਸੀਂ ਦੱਸ ਦਈਏ ਕਿ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਪਲੈਨ ਇੰਸ਼ੋਰੈਂਸ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਅਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ, ਤੁਹਾਨੂੰ ਲੱਗਦਾ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਸਿਰਫ $2 to $3 ਪਰ ਡੇ ਵਿੱਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਲੋ ਕੋਸਟ ਆਪਸ਼ਨ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਕਮਿਊਨਿਟੀ ਦੇ ਟਰਸਟਿਡ ਅਤੇ ਨੌਲੇਜੇਬਲ ਐਡਵਾਈਜ਼ਰ, ਇੰਸ਼ੋਰੈਂਸ ਇੰਡਸਟਰੀ ਵਿੱਚ ਪਿਛਲੇ ਇੱਕ ਦਹਾਕੇ ਤੋਂ ਟੌਪ ਐਡਵਾਈਜ਼ਰ ਵਿੱਚ ਸ਼ੁਮਾਰ, ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ 604-363-2200, 604-363-2200 ਔਰ ਵਿਜ਼ਿਟ planinsurance.ca। ਧਨੋਵਾ ਕੰਸਟਰਕਸ਼ਨ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਦੇ ਸਪੋਂਸਰ ਨੇ। ਕਸਟਮ ਘਰ ਲਈ ਤੁਹਾਡੀ ਜੋ ਵੀ ਵਿਜ਼ਨ ਹੋਵੇ, ਧਨੋਵਾ ਕੰਸਟਰਕਸ਼ਨ ਉਹਨੂੰ ਸਮਝਣਗੇ ਅਤੇ ਜਿਵੇਂ ਕਹੋਗੇ ਉਹੋ ਜਿਹਾ ਕਸਟਮ ਘਰ ਬਣਾ ਕੇ ਦੇਣਗੇ। ਤੁਸੀਂ ਚਾਹੁੰਦੇ ਹੋ ਕਿ ਮੇਨ ਫਲੋਰ 'ਤੇ ਮਾਸਟਰ ਬੈੱਡਰੂਮ ਹੋਵੇ ਜਾਂ ਫੁੱਲ ਵਾਸ਼ਰੂਮ ਵੀ ਬਣਿਆ ਹੋਵੇ, ਜਾਂ ਜਿਹੜੀ ਸਪਾਈਸ ਕਿਚਨ ਆ ਉਹ ਚੰਗੀ ਖੁੱਲ੍ਹੀ ਡੁੱਲੀ ਹੋਵੇ, ਜਾਂ ਤੁਸੀਂ ਹੋਰ ਤੁਹਾਡੀਆਂ ਜੋ ਵੀ ਤਰਜੀਹਾਂ ਨੇ, ਧਨੋਵਾ ਕੰਸਟਰਕਸ਼ਨ ਵਾਲਿਆਂ ਨਾਲ ਸੰਪਰਕ ਕਰੋ। ਸਰੀ, ਕੋਕੇਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਤਜਰਬਾ ਰੱਖਦੇ ਨੇ। ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਧਨੋਵਾ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਵਾ ਜੀ ਨੂੰ ਕਾਲ ਕਰ ਲੈਣਾ 604-618-1471 'ਤੇ, 604-618-1471, 604-618-1471, ਧਨੋਵਾ ਕੰਸਟਰਕਸ਼ਨ।
ਵਿਜੇ ਜੀ, ਜਿਹੜੀ ਆਪਾਂ ਗੱਲ ਕਰ ਰਹੇ ਸੀ ਵੀ ਟੰਡਾ ਗਰੁੱਪ ਦੇ 3 ਵਿਅਕਤੀ ਜਿਹੜੇ ਨੇ ਚਾਰਜ ਹੋਏ ਨੇ, ਉਹਨਾਂ ਵਿੱਚੋਂ ਇੱਕ ਜਸਕਰਨ ਬਾਗੜੀ ਹੈ। ਇੱਕ ਮੈਸੇਜ ਆਇਆ ਸਾਡੇ ਲਿਸਨਰ ਦਾ, ਉਹਨਾਂ ਨੇ ਨਾਮ ਕਹਿੰਦੇ ਮੇਰਾ ਗੁਪਤ ਰੱਖਿਓ ਫੋਰ ਆਬਵੀਅਸ ਰੀਜ਼ਨਸ। ਉਹ ਉਹਨਾਂ ਦੇ ਮੁਤਾਬਕ ਕਹਿੰਦੇ ਕਿ ਜਸਕਰਨ ਬਾਗੜੀ ਇੱਕ ਟਰੱਕ ਡਰਾਈਵਰ ਸੀ, ਕਹਿੰਦੇ ਸੋ ਟਰੱਕਿੰਗ ਦੇ ਵਿੱਚ ਕੰਮ ਕਰਦਾ ਸੀ ਐਂਡ ਸੀਮ ਟੂ ਬੀ ਅ ਗੁੱਡ ਗਾਏ। ਕਹਿੰਦੇ ਯਕੀਨ ਹੀ ਨਹੀਂ ਹੋ ਰਿਹਾ ਕਿ ਵੀ ਉਹਦਾ ਨਾਮ ਇੰਨੀ ਵੱਡੀ ਇੰਡਾਈਟਮੈਂਟ ਦੇ ਵਿੱਚ ਆਇਆ ਅਤੇ ਇੰਨੇ ਸੀਰੀਅਸ ਚਾਰਜਿਸ ਲੱਗੇ ਨੇ। ਹੁਣ ਦਿਸ ਇਜ਼ ਐਗਜੈਕਟਲੀ ਦਾ ਪ੍ਰੋਬਲਮ ਵਿਜੇ ਜੀ,
50 ਸਾਲਾਂ ਦਾ ਜਿਹੜਾ 50-year-old
ਜਸਕਰਨ ਬਾਗੜੀ, ਸੋ ਦਿਸ ਇਜ਼ ਦਾ ਐਗਜੈਕਟਲੀ ਦਾ ਪ੍ਰੋਬਲਮ ਰਾਈਟ, ਕਿ ਵੀ ਤੁਹਾਡੇ ਸਮਾਜ ਦੇ ਵਿੱਚ ਤੁਹਾਡੇ ਨਾਲ ਉੱਠਣ ਬੈਠਣ ਵਾਲੇ ਲੋਕ ਵੀ ਉਹਨਾਂ ਵਿੱਚੋਂ ਕੌਣ ਐਕਸਟੋਰਸ਼ਨ ਕਰਾ ਰਿਹਾ ਅਤੇ ਕੌਣ ਡਰੱਗ ਟ੍ਰੈਫਿਕਰ ਹੈ ਅਤੇ ਕੌਣ ਇੱਕ ਵੱਡੇ ਡਰੱਗ ਸਿੰਡੀਕੇਟ ਦਾ ਸਰਗਨਾ ਹੈ। ਯੂ ਡੋਂਟ ਨੋ ਐਨੀ,
ਯੂ ਡੋਂਟ ਨੋ ਐਨੀ,
ਬਟ ਉਹ ਬੇਭਰੋਸਗੀ ਆ, ਜਿਹੜਾ ਇੱਕ ਉਹ ਡਰ ਹੈ, ਇੱਕ ਜਿਹੜੀ ਉਹ ਐਂਗਜ਼ਾਇਟੀ ਹੈ, ਦੈਟਸ ਬਿਕਮਿੰਗ ਵੈਰੀ ਟੈਂਜੀਬਲ।
ਤੁਸੀਂ ਇਹ ਵੀ ਦੇਖੋ ਕਿ ਜਿਹੜੇ ਵਿਅਕਤੀਆਂ ਨੂੰ ਐਕਸਟੋਰਸ਼ਨ ਵਾਸਤੇ ਟਾਰਗੇਟ ਕੀਤਾ ਜਾਂਦਾ ਸੀ, ਕੱਲ੍ਹ ਦੀ ਇੰਡਾਈਟਮੈਂਟ 'ਚ ਇਹ ਵੀ ਕਿਹਾ ਕਿ ਉਹਨਾਂ ਦੀ ਜਾਣਕਾਰੀ ਕਿੱਥੋਂ ਲਈ ਜਾਂਦੀ ਸੀ, ਸੋਸ਼ਲ ਮੀਡੀਆ ਰਾਹੀਂ ਜਾਂ ਫਿਰ ਓਬਜ਼ਰਵੇਸ਼ਨ ਰਾਹੀਂ, ਕਿ ਆਲੇ ਦੁਆਲੇ ਸਿਰਫ ਓਬਜ਼ਰਵ ਕਰਨਾ ਵੀ ਕਿਹੜਾ ਵਿਅਕਤੀ ਕਿਵੇਂ ਵਿਚਰ ਰਿਹਾ, ਰਹਿਣੀ ਬਹਿਣੀ ਉਹਦੀ ਕਿਹੋ ਜਿਹੀ ਆ, ਉਹਦੇ ਆਧਾਰ 'ਤੇ ਵੀ ਬੰਦੇ ਟਾਰਗੇਟ ਕੀਤੇ ਗਏ ਆ। ਤਾਂਹੀਓ ਵਾਸੋ ਜੀ ਦਹਿਸ਼ਤ ਦਾ ਸਹਿਮ ਦਾ ਮਾਹੌਲ ਬਹੁਤ ਜ਼ਬਰਦਸਤ ਰਿਹਾ ਅਤੇ ਤਾਂਹੀਓ ਫਿਰ ਉਸ ਪੁਲਿਸ ਆਫਿਸਰ ਦੀ ਗੱਲ ਚੇਤੇ ਆਉਂਦੀ ਆ ਨਾ ਕਿ ਜੀ ਇਹ ਕ੍ਰਾਈਸਿਸ ਨਹੀਂ ਆ,
ਜੀ
ਸਰੀ ਦੇ ਵਿੱਚ ਐਕਸਟੋਰਸ਼ਨ ਕ੍ਰਾਈਸਿਸ ਨਹੀਂ ਆ, ਉਹ ਤਾਂਹੀਓ ਫਿਰ ਜਿਹੜੀ ਗੱਲ ਸੀ ਉਹ ਬਹੁਤ ਉੱਤੇ ਤਿਲ ਮਿਲਾਏ ਸੀ ਸਾਰੇ, ਐਂਡ ਦੈਟ ਵਾਜ਼ ਨੋਟ ਮਿਸਪਲੇਸਡ, ਜਿਹੜੀ ਤਿਲ ਮਿਲਾਹਟ, ਦਾ ਸਟੇਟਮੈਂਟ ਵਾਜ਼ ਮਿਸਪਲੇਸਡ, ਤਿਲ ਮਿਲਾਹਟ। ਸੋ ਜੀ, ਬੀ ਸੀ ਦੀ ਸਰਕਾਰ ਨੇ ਕੱਲ੍ਹ ਅਨਾਊਂਸਮੈਂਟ, ਕੱਲ੍ਹ ਐਲਾਨ ਕੀਤਾ ਅਟੋਰਨੀ ਜਨਰਲ ਨਿੱਕੀ ਸ਼ਰਮਾ ਨੇ ਕਿ ਓਪਨ ਏ ਆਈ ਦੇ ਉੱਪਰ ਮੁਕੱਦਮਾ ਕਰਨ ਵਾਸਤੇ ਸਰਕਾਰ ਤਿਆਰੀ ਕਰ ਰਹੀ ਹੈ, ਆਪਣੀਆਂ ਆਪਸ਼ਨਸ ਐਕਸਪਲੋਰ ਕਰ ਰਹੀ ਆ। ਦੋ ਲਾਅ ਫਰਮਸ ਇਸ ਵਾਸਤੇ ਹਾਇਰ ਕੀਤੀਆਂ ਨੇ।
ਹਾਂਜੀ, ਸੋ ਇੱਕ ਵੈਂਕੂਵਰ ਬੇਸਡ ਲਾਅ ਫਰਮ ਹੈ ਸੀ ਐਫ ਐਮ ਲੋਇਰਸ, ਅਤੇ ਦੂਸਰੀ ਜਿਹੜੀ ਲਾਅ ਫਰਮ ਹੈ ਉਹ ਨੈਸ਼ਵਲ ਟੈਨਸੀ ਦੇ ਵਿੱਚ ਬੇਸਡ ਹੈ, ਸਟ੍ਰੈਂਚ ਜੈਨਿੰਗਸ ਐਂਡ ਗਾਰਵੀ। ਦਫ਼ਤਰ ਇਹਨਾਂ ਦਾ ਓਕਲੈਂਡ ਕੈਲੀਫੋਰਨੀਆ ਦੇ ਵਿੱਚ ਵੀ ਹੈ। ਕੈਲੀਫੋਰਨੀਆ ਵਿੱਚ ਦਫ਼ਤਰ ਹੋਣਾ ਜ਼ਰੂਰੀ ਹੈ ਕਿਉਂਕਿ ਓਪਨ ਏ ਆਈ ਦੇ ਹੈੱਡਕੁਆਟਰ ਜਿਹੜੇ ਨੇ ਉਹ ਕੈਲੀਫੋਰਨੀਆ ਦੇ ਵਿੱਚ ਨੇ। ਸੋ ਇਹਨਾਂ ਨੂੰ ਸੂ ਕੀਤਾ ਜਾਏਗਾ ਸਰਕਾਰ ਵੱਲੋਂ। ਦੋਸ਼ ਉਹੀ ਹੈ ਕਿ 10 ਫਰਵਰੀ ਨੂੰ ਜੋ ਟੰਬਲਰ ਰਿਜ ਦੇ ਵਿੱਚ ਜੋ ਮਾਸ ਸ਼ੂਟਿੰਗ ਹੋਈ, ਸਕੂਲ ਦੇ ਵਿੱਚ ਇੱਕ ਵਿਅਕਤੀ ਵੱਲੋਂ 5 ਬੱਚਿਆਂ ਨੂੰ ਕਤਲ ਕੀਤਾ ਗਿਆ, ਇੱਕ ਐਜੂਕੇਟਰ ਨੂੰ ਕਤਲ ਕੀਤਾ ਗਿਆ, ਅਤੇ ਉਸ ਤੋਂ ਪਹਿਲਾਂ ਉਹਨੇ ਆਪਣੇ ਇੱਕ ਸਟੈਪ ਬ੍ਰਦਰ ਅਤੇ ਆਪਣੀ ਮਦਰ ਨੂੰ ਘਰ ਦੇ ਵਿੱਚ ਹੀ ਕਤਲ ਕੀਤਾ, ਫਿਰ ਆਪਣੇ ਆਪ ਨੂੰ ਵੀ ਬਾਅਦ ਵਿੱਚ ਉਹਨੇ ਗੋਲੀ ਮਾਰੀ। ਪੁਲਿਸ ਦੇ ਨਾਲ ਫਾਇਰ ਐਕਸਚੇਂਜ ਕਰਨ ਤੋਂ ਬਾਅਦ ਬ੍ਰਦਰ ਅਤੇ ਆਪਣੀ ਮਦਰ ਨੂੰ ਘਰ ਦੇ ਵਿੱਚ ਹੀ ਕਤਲ ਕੀਤਾ, ਫਿਰ ਆਪਣੇ ਆਪ ਨੂੰ ਵੀ ਬਾਅਦ ਵਿੱਚ ਉਹਨੇ ਗੋਲੀ ਮਾਰੀ ਪੁਲਿਸ ਦੇ ਨਾਲ ਫਾਇਰ ਐਕਸਚੇਂਜ ਕਰਨ ਤੋਂ ਬਾਅਦ। ਇਹਦੇ ਬਾਰੇ ਖਬਰ ਆਈ ਸੀ ਕਿ ਓਪਨ ਏ ਆਈ ਦੇ ਉੱਤੇ ਇਹਨੇ ਕੁਝ ਚੈਟਸ ਵਗੈਰਾ ਕੀਤੀਆਂ ਸਨ, ਜਿਹਨਾਂ ਤੋਂ ਇਹ ਸਾਬਤ ਹੁੰਦੀ ਸੀ ਗੱਲ ਕਿ ਇਹਦੀ ਕਿਸੇ ਤਰ੍ਹਾਂ ਦੀ ਕੋਈ ਹਿੰਸਕ ਪ੍ਰਵਿਰਤੀ ਹੈ, ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਸਕਦਾ ਹੈ।
ਤੇ ਚੈਟ ਜੀਪੀਟੀ ਓਪਨ ਏਆਈ ਨੇ ਉਹਦਾ ਚੈਟ ਜੀਪੀਟੀ ਦਾ ਖਾਤਾ ਬੰਦ ਵੀ ਕਰਤਾ ਸੀ ਪਰ ਪੁਲਿਸ ਨੂੰ ਨਹੀਂ ਸੀ ਦੱਸਿਆ,
ਉਹ ਚੀਜ਼ ਜਿਹੜੀ ਹੈ ਇੰਟਰਨਲੀ ਫਲੈਗ ਵੀ ਹੋਈ ਸੀ, ਤੇ ਫਿਰ ਇਹ ਡਿਸਾਈਡ ਕੀਤਾ ਗਿਆ ਵੀ ਨੋ, ਇਟਸ ਨਾਟ ਸੀਰੀਅਸ ਇਨਾਫ ਟੂ ਬੀ ਇਨਫੋਰਮ ਟੂ ਦਾ ਪੁਲਿਸ। ਉਹਨਾਂ ਨੇ ਪੁਲਿਸ ਨਾਲ ਇਹ ਜਾਣਕਾਰੀ ਸਾਂਝੀ ਨਹੀਂ ਸੀ ਕੀਤੀ। ਉਸ ਤੋਂ ਬਾਅਦ ਸੈਮ ਆਲਟਮੈਨ ਵੱਲੋਂ ਓਪਨ ਏ ਆਈ ਵੱਲੋਂ ਮੁਆਫ਼ੀ ਵੀ ਮੰਗੀ ਗਈ ਹੈ, ਪ੍ਰੀਮੀਅਰ ਡੇਵਿਡ ਈਬੀ ਨਾਲ ਵਰਚੁਅਲ ਮੀਟਿੰਗਸ ਵੀ ਹੋਈਆਂ ਨੇ, ਅਤੇ ਸਾਡੇ ਜਿਹੜੇ ਫੈਡਰਲ ਮਿਨਿਸਟਰ ਨੇ ਏ ਆਈ ਮਿਨਿਸਟਰ
ਐਵਨ ਸੋਲਮਨ,
ਉਹਨਾਂ ਨਾਲ ਵੀ ਕੋਈ ਮੀਟਿੰਗਸ ਵਗੈਰਾ ਹੋਈਆਂ ਨੇ, ਪਰ ਫਿਰ ਵੀ ਬੀ ਸੀ ਸਰਕਾਰ ਅਜੇ ਸੰਤੁਸ਼ਟ ਨਹੀਂ। ਸੋ ਬੀ ਸੀ ਸਰਕਾਰ ਦਾ ਕਹਿਣਾ ਕਿ ਅਸੀਂ ਓਪਨ ਏ ਆਈ ਨੂੰ ਸੂ ਕਰਾਂਗੇ, ਉਹਨਾਂ ਦੇ ਖਿਲਾਫ ਲਾਅ ਸੂਟ ਕਰਨ ਦੀ ਤਿਆਰੀ ਕੀਤੀ ਜਾ ਰਹੀ।
ਜਿਹੜੇ ਪਰਿਵਾਰ ਅਫੈਕਟਿਡ ਨੇ ਉਹਨਾਂ ਨੇ ਆਲਰੇਡੀ ਓਪਨ ਏ ਆਈ ਦੇ ਖਿਲਾਫ ਮੁਕੱਦਮਾ, ਉਹਨਾਂ ਨੇ ਵੀ ਕੈਲੀਫੋਰਨੀਆ ਦੀ ਅਦਾਲਤ 'ਚ ਕੀਤਾ। ਉਹਦਾ ਰੀਜ਼ਨ ਹੀ ਕਿਹਾ ਵਾਸਤੇ ਜੀ, ਕੈਲੀਫੋਰਨੀਆ ਦੇ ਵਿੱਚ ਸਜ਼ਾਵਾਂ ਬਹੁਤ ਸਖਤ ਨੇ, ਜਿਹੜੇ ਈਵਨ ਜੇ ਕੋਈ ਕੰਪਨਸੇਸ਼ਨ ਜਾਂ ਕੋਈ ਜੇ ਕੋਈ ਜੁਰਮਾਨਾ ਵੀ ਲੱਗਦਾ ਨਾ ਇਸ ਤਰ੍ਹਾਂ ਕੰਪਨੀ ਨੂੰ, ਇੱਥੇ ਆਪਣੇ ਉਹ ਮੈਂ ਕਿਹਾ $4-5 lakh ਨਿਬੜ ਜਾਂਦੀ ਹੈ ਗੱਲ, ਉੱਥੇ ਉਹ ਕਹਾਣੀ $multi-billion ਦੇ ਵਿੱਚ ਜਾਂਦੀ ਆ।
ਸੋ ਹੁਣ ਇਹ ਵੀ ਚਾਂਸ ਹੈ ਕਿ ਜਿਹੜਾ ਪੂਰੀ ਗੱਲਬਾਤ ਆ ਵੀ ਅਦਾਲਤ ਤੱਕ ਪਹੁੰਚੇ ਹੀ ਨਾ, ਆਊਟ ਆਫ ਕੋਰਟ ਕੋਈ ਸੈਟਲਮੈਂਟ ਹੀ ਹੋ ਜਾਏ। ਸੋ ਦੇਖਦੇ ਹਾਂ ਕਿ ਇਹ ਮਾਮਲਾ ਅੱਗੇ ਕਿਵੇਂ ਵੱਧਦਾ
ਜੀ। ਬਸ ਜੀ, ਐਂ ਕਰੀਏ ਖਬਰਾਂ ਦਾ ਤਾਜ਼ਾ ਬੁਲੇਟਿਨ ਸੁਣਦੇ ਹਾਂ, ਉਸ ਤੋਂ ਬਾਅਦ ਗੱਲਬਾਤ ਆ ਨੇਟੋ ਸਮਿਟ ਬਾਰੇ, ਈਰਾਨ ਇਰਾਕ ਦੀ ਜੰਗ ਇੱਕ ਵਾਰ, ਸੋਰੀ ਅਮਰੀਕਾ ਅਤੇ ਈਰਾਨ ਦੀ ਜੰਗ ਇੱਕ ਵਾਰ ਫਿਰ ਤੋਂ ਲੱਗ ਗਈ ਆ, ਜਿਹੜੀ ਸੀਜ਼ ਫਾਇਰ ਸੀ ਟਰੰਪ ਨੇ ਕਿਹਾ ਖਤਮ ਆ ਉਹ। ਸੋ ਸਾਰੀਆਂ ਗੱਲਾਂ ਕਰਦੇ ਹਾਂ, ਬ੍ਰੇਕ ਲੈ ਲਈਏ। ਬ੍ਰੇਕ ਵਾਸੂ ਜੀ, ਨੇਟੋ ਸਮਿਟ ਅੱਜ ਰੈਪ ਅਪ ਹੋ ਰਿਹਾ ਟਰਕੀ ਦੇ ਵਿੱਚ, ਪਰ ਨੇਟੋ ਸਮਿਟ ਜਿੱਥੇ ਕਿ ਯੂਰੋਪੀਅਨ ਐਲਾਈਜ਼ ਦੀ ਉਮੀਦ ਇਹ ਸੀ ਕਿ ਇੱਕ ਸਾਂਝਾ ਫਰੰਟ ਉਹ ਦਿਖਾ ਸਕਣਗੇ, ਡੋਨਲਡ ਟਰੰਪ ਨੇ ਉੱਥੇ ਜਾ ਕੇ ਜਿਸ ਤਰ੍ਹਾਂ ਦਾ ਖਿਲਾਰਾ ਪਵਾਇਆ, ਉਹ ਹਮੇਸ਼ਾ ਲੱਗਦਾ ਹੀ ਸੀ ਕਿ ਟਰੰਪ ਨੇ ਕੁਝ ਨਾ ਕੁਝ ਅਜਿਹਾ ਕਹਿਣਾ ਹੀ ਆ। ਹਾਲਾਤ ਅਜਿਹੇ ਬਣ ਗਏ ਨੇ ਕਿ ਨੇਟੋ ਮੈਂਬਰਸ ਵਾਸੂ ਜੀ ਅੰਦਰ ਖਾਤੇ ਇਹੋ ਜਿਹੀਆਂ ਗੱਲਾਂ ਕਰ ਰਹੇ ਆ ਕਿ ਜਿਹੜਾ ਐਨੂਅਲ ਸਮਿਟ ਹੁੰਦਾ, ਕਹਿੰਦੇ ਰਹਿਣ ਦੀਏ, ਅਗਲੇ ਸਾਲ ਦਾ ਸਮਿਟ ਹੋਣਾ ਅਲਬੇਨੀਆ 'ਚ। ਅਲਬੇਨੀਆ ਨੇਟੋ ਮੈਂਬਰਸ ਦੇ ਵਿੱਚੋਂ ਸਭ ਤੋਂ ਘੱਟ ਡਿਫੈਂਸ ਸਪੈਂਡਿੰਗ ਵਾਲਾ ਮੁਲਕ ਆ, ਕਿ ਇੱਕ ਸਾਲ 'ਚ ਉਹ ਵਿਚਾਰੇ ਕਿੰਨੀ ਕੁ ਆਪਣੀ ਸਪੈਂਡਿੰਗ ਵਧਾ ਲੈਣਗੇ। ਅਗਲੇ ਸਾਲ ਜੇ ਉੱਥੇ ਹੋਸਟ ਕੀਤਾ ਜਾਂਦਾ ਨੇਟੋ ਸਮਿਟ, ਤਾਂ ਟਰੰਪ ਨੇ ਤਾਂ ਉੱਥੇ ਤੁਹਾਨੂੰ ਪਤਾ ਹੀ ਹੈ ਫਿਰ ਕੀ ਸਥਿਤੀ ਕਰਨੀ ਆ। ਸੋ ਇਹ ਹੁਣ ਅੰਦਰ ਖਾਤੇ ਗੱਲ ਚੱਲ ਰਹੀ ਹੈ ਕਿ ਅਲਬੇਨੀਆ 'ਚ ਜਾਂ ਤਾਂ ਅਗਲੇ ਸਾਲ ਵਾਲਾ ਸਕਿੱਪ ਕਰੀਏ ਜਾਂ ਹਰ ਸਾਲ ਨੇਟੋ ਸਮਿਟ ਕਰਨ ਦੀ ਲੋੜ ਨਹੀਂ ਭਾਈ, ਰਹਿਣ ਦਿਉ।
ਜਾਂ ਕਿਉਂਕਿ ਇੱਥੇ ਵੀ ਡੋਨਲਡ ਟਰੰਪ ਨੇ ਜਿਹੜੇ ਟ੍ਰੈਜਰੀ ਸੈਕਟਰੀ ਨੇ ਇਹਨਾਂ ਦੇ ਸਕਾਟ ਬੈਸੈਂਟ, ਉਹਨਾਂ ਨੂੰ ਆਰਡਰ ਕਰਤਾ ਕਹਿੰਦੇ ਸਪੇਨ ਦੇ ਨਾਲ ਆਪਣੀਆਂ ਸਾਰੀਆਂ ਜਿਹੜੀਆਂ ਟ੍ਰੇਡ ਟਾਈਜ਼ ਨੇ ਉਹ ਖਤਮ ਕਰ ਦਿੱਤੀਆਂ ਜਾਣ, ਅਤੇ ਕਹਿੰਦੇ ਇਹ ਦੇ ਆਰ ਅ ਟੈਰੇਬਲ ਪਾਰਟਨਰ ਇਨ ਨੇਟੋ, ਦੇ ਡੋਂਟ ਪਾਰਟੀਸਪੇਟ, ਦੇ ਡੋਂਟ ਪੇ, ਪੈਸੇ ਕੋਈ ਦਿੰਦੇ ਨਹੀਂ, ਅਤੇ ਨਾਲ ਕਹਿੰਦੇ ਕਿ ਸਾਨੂੰ ਇਹਨਾਂ ਨੇ ਆਪਣੇ ਏਅਰ ਬੇਸਿਸ ਵਗੈਰਾ ਵੀ ਇਸਤੇਮਾਲ ਨਹੀਂ ਕਰਨ ਦਿੱਤੇ, ਅਤੇ ਆਈ ਡੋਂਟ ਵਾਂਟ ਐਨੀਥਿੰਗ ਟੂ ਡੂ ਵਿਦ ਸਪੇਨ, ਕੱਟ ਆਫ ਆਲ ਟ੍ਰੇਡ ਵਿਦ ਸਪੇਨ ਇੰਕਲੂਡਿੰਗ ਵਿਜ਼ਿਟਸ, ਕੋਈ ਆਫੀਸ਼ਲ ਵਿਜ਼ਿਟ ਵੀ ਨਹੀਂ ਕਰਨੀ ਕਹਿੰਦੇ ਕੋਈ ਸਪੇਨ। ਸਪੇਨ ਦੇ ਨਾਲ ਗੱਲ ਕਰ ਰਹੇ
ਜਿਹੜੀ, ਦੇਖੋ ਸਪੇਨ ਦੀ ਗਵਰਨਮੈਂਟ ਹੈ ਉਹ ਸੋਸ਼ਲਿਸਟ ਸਰਕਾਰ ਹੈ, ਜਿਹੜੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਪੈਡਰੋ ਸੈਂਚੇਜ਼, ਉਹ ਕਹਿੰਦੇ ਬਿਜ਼ਨਸ ਐਜ਼ ਯੂਜੂਅਲ ਆ, ਮਤਲਬ ਉਹਨਾਂ ਨੇ ਇੱਕ ਤਰ੍ਹਾਂ ਕਰਤਾ ਵੀ ਬੋਲੀ ਜਾਣ ਦਿਉ ਜੋ ਕਹੀ ਜਾਂਦਾ ਟਰੰਪ, ਕਹੀ ਜਾਣ ਦਿਉ, ਇਹੀ ਕਿਹਾ ਹੀ ਸੈਡ ਡੇਟ, ਆਈ ਐਮ ਜਸਟ ਟ੍ਰੀਟਿੰਗ ਇਟ ਲਾਈਕ ਬਿਜ਼ਨਸ ਐਜ਼ ਯੂਜੂਅਲ।
ਪਰ ਸਪੇਨ ਦੇ ਹੈਲਥ ਮਿਨਿਸਟਰ ਨੇ ਮੋਨਿਕਾ ਗਾਰਸੀਆ,
ਹਾਂ,
ਉਹਨਾਂ ਨੇ ਐਕਸ ਦੇ ਉੱਤੇ ਲਿਖਿਆ ਕਹਿੰਦੇ ਕਿਉਂਕਿ ਡੋਨਲਡ ਟਰੰਪ ਨੇ ਕਿਹਾ ਨਾ ਕਿ ਵੀ ਦੇ ਆਰ ਅ ਟੈਰੇਬਲ ਪਾਰਟਨਰ, ਅਤੇ ਅੱਗੋਂ ਮੋਨਿਕਾ ਗਾਰਸੀਆ ਕਹਿੰਦੇ ਨੇ ਕਿ ਵੀ ਆਰ ਅ ਸੋਵਰਨ ਡੈਮੋਕ੍ਰੈਟਿਕ ਕੰਟਰੀ ਦੈਟ ਡਿਫੈਂਡਸ ਮਲਟੀਲੈਟਰਲਿਜ਼ਮ ਐਂਡ ਪੀਸ, ਵਾਟਸ ਟੈਰੇਬਲ ਇਜ਼ ਕਨਫਿਊਜ਼ਿੰਗ ਡਿਪਲੋਮੇਸੀ ਵਿਦ ਬੁਲੀਇੰਗ, ਤੁਸੀਂ ਬੁਲੀ ਹੋ ਅਤੇ ਤੁਸੀਂ ਕਨਫਿਊਜ਼ਿੰਗ ਤੁਹਾਡੀ ਡਿਪਲੋਮੇਸੀ ਹੈ।
ਅਤੇ ਵਾਸੂ ਜੀ, ਇਕੱਲੇ ਸਪੇਨ ਬਾਰੇ ਕੋਈ ਇਹੋ ਜਿਹੀ ਟਿੱਪਣੀ ਨਹੀਂ ਕੀਤੀ, ਇਕੱਲੇ ਸਪੇਨ ਨੂੰ ਹੀ ਨਹੀਂ ਖਿਜਾਇਆ ਟਰੰਪ ਨੇ, ਡੈਨਮਾਰਕ ਵਾਲਿਆਂ ਨੂੰ ਵੀ ਖਿਜਾ ਦਿੱਤਾ ਇੱਕ ਵਾਰ ਫਿਰ ਤੋਂ, ਕਿਉਂਕਿ ਗ੍ਰੀਨਲੈਂਡ ਵਾਲਾ ਜਿਹੜਾ ਮਸਲਾ ਸੀ ਉਹ ਟਰੰਪ ਨੇ ਇੱਕ ਵਾਰ ਫਿਰ ਤੋਂ ਹਾਈਲਾਈਟ ਕਰਤਾ ਕਿ ਡੈਨਮਾਰਕ ਨੂੰ ਗ੍ਰੀਨਲੈਂਡ ਦੀ ਲੋੜ ਨਹੀਂ, ਅਮਰੀਕਾ ਨੂੰ ਗ੍ਰੀਨਲੈਂਡ ਚਾਹੀਦਾ ਹੀ ਚਾਹੀਦਾ, ਇਹਦੇ ਉੱਪਰ ਤਾਂ ਸਾਡਾ ਕਬਜ਼ਾ ਹੋਣਾ ਚਾਹੀਦਾ।
ਸੋ ਇਹ ਪਹਿਲਾਂ ਹੀ ਆਪਾਂ ਉਸ ਦਿਨ ਜ਼ਿਕਰ ਵੀ ਕਰ ਰਹੇ ਸੀ ਕਿ ਨੇਟੋ ਸਮਿਟ ਤੋਂ ਪਹਿਲਾਂ ਹੀ ਇਹ ਗੱਲਾਂ ਹੋਣ ਲੱਗ ਪਈਆਂ ਕਿ ਡੋਨਲਡ ਟਰੰਪ ਗ੍ਰੀਨਲੈਂਡ ਨੂੰ ਭੁੱਲੇ ਨਹੀਂ ਹਨ।
ਜੀ ਜੀ ਜੀ
ਅਤੇ ਫਿਰ ਡੈਨਮਾਰਕ ਦੇ ਪ੍ਰਾਈਮ ਮਿਨਿਸਟਰ ਵੱਲੋਂ ਫਰੈਡਰਿਕਸਨ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈ ਕਿ ਵੀ ਆਰ ਰੈਡੀ ਟੂ ਡਿਫੈਂਡ ਐਵਰੀ ਇੰਚ ਆਫ ਨੇਟੋ ਇੰਕਲੂਡਿੰਗ ਅਵਰ ਓਨ ਟੈਰੀਟੋਰੀ।
ਇਸ ਸਭ ਦੇ ਵਿੱਚ ਵਾਸੂ ਜੀ ਦੇਖੋ, ਟਰੰਪ ਨੇ ਉੱਥੋਂ ਇਹ ਵੀ ਪਹਿਲਾਂ ਜਦੋਂ ਉੱਥੇ ਕੱਲ੍ਹ ਪਹੁੰਚੇ ਸੀ ਨੇਟੋ ਸਮਿਟ 'ਤੇ ਟਰੰਪ, ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਈਰਾਨ ਦੇ ਵੀ ਜਿਹੜੀ ਹੁਣ ਨਵੀਂ ਲੀਡਰਸ਼ਿਪ ਹੈ ਨਾ, ਇਹ ਸਿਆਣੀ ਆ, ਇਹਨਾਂ ਨਾਲ ਗੱਲਬਾਤ ਕਰਨੀ ਸੌਖੀ ਆ। ਅੱਜ ਵਿਦ ਇਨ ਅ ਮੈਟਰ ਆਫ 24 ਆਵਰਸ ਉਹਨਾਂ ਨੇ ਕਹਿਤਾ ਵੀ ਉਹ ਤਾਂ ਕਹਿੰਦੇ ਬਿਮਾਰ ਲੋਕ ਨੇ, ਦੇ ਆਰ ਸਿੱਕ ਪੀਪਲ। ਟਰੰਪ ਨੇ ਉੱਥੇ ਇਹ ਤਾਂ ਗੱਲ ਆਖੀ ਆ ਕਿ ਅਸੀਂ ਈਰਾਨ ਨੂੰ ਡੀ ਨਿਊਕਲੀਅਰਾਈਜ਼ ਕਰ ਦੇਵਾਂਗੇ ਵਿਦਆਊਟ ਅ ਡੀਲ। ਡੀਟੇਲ ਉਹਦੀ ਕੀ ਆ ਉਹਦਾ ਕੁਝ ਦੱਸਿਆ ਨਹੀਂ। ਇਹ ਗੱਲ ਵੀ ਆਖੀ ਗਈ ਆ ਕਿ ਜਿਹੜੇ ਨੇਟੋ ਐਲਾਈਜ਼ ਨੇ ਉਹ ਸਟ੍ਰੇਟ ਆਫ ਹਾਰਮੂਜ਼ ਨੂੰ ਹੁਣ ਕਲੀਅਰ ਕਰਨ ਲਈ, ਜਿਹੜੀਆਂ ਉੱਥੇ ਕੋਈ ਬਾਰੂਦੀ ਸੁਰੰਗਾਂ ਵਿਛੀਆਂ ਨੇ ਉਹਨਾਂ ਨੂੰ ਹਟਾਉਣ ਲਈ ਕੰਮ ਕਰਨਗੇ। ਇਹ ਗੱਲ ਵੀ ਅੱਜ ਨੇਟੋ ਸਮਿਟ 'ਤੇ ਕਹੀ ਗਈ ਆ। ਪਰ ਇਸ ਸਭ ਦੇ ਵਿੱਚ ਹੀ ਟਰੰਪ ਨੇ ਇਹ ਵੀ ਕਹਿ ਦਿੱਤਾ ਕਿ ਈਰਾਨ ਦੇ ਨਾਲ ਜਿਹੜੀ 60 ਦਿਨਾਂ ਦੀ ਸੀਜ਼ ਫਾਇਰ ਕੀਤੀ ਗਈ ਸੀ ਵੀ ਉਹ ਸੀਜ਼ ਫਾਇਰ ਦੈਟ ਇਜ਼ ਓਵਰ ਨਾਓ।
ਯਾ ਸੋ ਉਹਨਾਂ ਨੇ ਈਰਾਨੀਅਨ ਲੋਕਾਂ ਨੂੰ ਸਿੱਖ ਤਾਂ ਕਿਹਾ, ਨਾਲ ਸਕਮ ਵੀ ਕਿਹਾ। ਸੋ ਦੇ ਆਰ ਸਕਮ, ਦੇ ਆਰ ਸਿੱਖ ਪੀਪਲ, ਦੇ ਆਰ ਲੈਡ ਬਾਈ ਸਿੱਖ ਪੀਪਲ। ਅਤੇ ਉਹਨਾਂ ਨੇ ਕਿਹਾ ਫਿਰ ਟੂ ਮੀ, ਕਹਿੰਦੇ ਜਿਹੜਾ ਸੀਜ਼ ਫਾਇਰ ਆ ਇਟ, ਆਈ ਥਿੰਕ ਇਟਸ ਓਵਰ, ਆਈ ਡੋਂਟ ਵਾਂਟ ਟੂ ਡੀਲ ਵਿਦ ਦੈਮ। ਸੋ ਆਈ ਡੋਂਟ ਵਾਂਟ ਟੂ ਡੀਲ ਵਿਦ ਸਪੇਨ, ਆਈ ਡੋਂਟ ਵਾਂਟ ਟੂ ਡੀਲ ਵਿਦ ਇਰਾਨ, ਆਈ ਡੋਂਟ ਵਾਂਟ ਟੂ ਡੀਲ ਵਿਦ ਦੇਅਰ ਲੀਡਰਸ਼ਿਪ। ਐਸ ਫਾਰ ਐਸ ਆਈ ਐਮ ਕੰਸਰਨ, ਇਟਸ ਜਸਟ ਅ ਵੇਸਟ ਆਫ ਟਾਈਮ ਡੀਲਿੰਗ ਵਿਦ ਦੈਮ।
ਹੁਣ ਤੁਸੀਂ ਦੇਖੋ, ਟਰੰਪ ਦੇ ਕਹਿਣ ਤੋਂ ਪਹਿਲਾਂ ਹੀ, ਟਰੰਪ ਵੱਲੋਂ ਇਹ ਐਲਾਨ ਕਰੇ ਜਾਣ ਤੋਂ ਪਹਿਲਾਂ ਕਿ ਸੀਜ਼ ਫਾਇਰ ਖਤਮ ਹੋ ਚੁੱਕੀ ਆ, ਆਲਰੇਡੀ ਵਾਸੂ ਜੀ ਹਮਲਿਆਂ ਦਾ ਦੌਰ ਸ਼ੁਰੂ ਹੋ ਗਿਆ। ਅਮਰੀਕਾ ਵੱਲੋਂ ਈਰਾਨ ਦੇ ਵਿੱਚ ਘੱਟੋ ਘੱਟ 80 ਥਾਵਾਂ 'ਤੇ, ਸਾਡੇ ਕੋਲ ਜਦੋਂ ਰਾਤ ਸੀ ਓਵਰਨਾਈਟ ਸਾਡੇ ਕੋਲ ਸੀ, ਉਦੋਂ ਉੱਥੇ ਹਮਲੇ ਕੀਤੇ ਗਏ ਆ। ਇਸ ਤੋਂ ਪਹਿਲਾਂ ਇਹ ਗੱਲ ਹੋਈ ਕਿ ਜਿਹੜੀਆਂ ਸਟ੍ਰੇਟ ਆਫ ਹਾਰਮੂਜ਼ ਦੇ ਵਿੱਚੋਂ ਸ਼ਿਪਸ ਨਿਕਲ ਰਹੀਆਂ ਸੀ ਉਹਨਾਂ ਦੇ ਉੱਪਰ ਈਰਾਨ ਵੱਲੋਂ ਹਮਲਾ ਕੀਤੇ ਜਾਣ ਦੀ ਜਿਹੜੀ ਗੱਲ ਆਈ ਆ, ਉਹਦੇ ਜਵਾਬ ਦੇ ਵਿੱਚ ਅਮਰੀਕਾ ਨੇ ਕਾਰਵਾਈ ਕੀਤੀ ਆ। ਇਹ ਸਾਰਾ ਕੁਝ ਦੇਖੋ ਹੋਇਆ ਉਦੋਂ,
ਉਹਦੇ ਜਵਾਬ ਵਿੱਚ ਅੱਗੋਂ ਫਿਰ ਈਰਾਨ ਵੱਲੋਂ ਵੀ ਬਹਰੇਨ ਅਤੇ ਉੱਧਰ ਬਹਰੇਨ ਅਤੇ ਕਤਰ ਦੇ ਵਿੱਚ ਜਿਹੜੀਆਂ ਅਮੈਰੀਕਨ ਮਿਲਟਰੀ ਐਸਟੈਬਲਿਸ਼ਮੈਂਟਸ ਨੇ ਉਹਨਾਂ ਦੇ ਉੱਤੇ ਸਟ੍ਰਾਈਕਸ ਕੀਤੀਆਂ,
ਉਹਨਾਂ 'ਤੇ ਸਟ੍ਰਾਈਕਸ ਕੀਤੀਆਂ ਗਈਆਂ। ਸੋ ਇੱਕ ਵਾਰੀ ਉਹੀ ਜਿਹੜੀ ਕਹਾਣੀ ਸੀ ਸੀਜ਼ ਫਾਇਰ ਤੋਂ ਪਹਿਲਾਂ, ਜਾਂ ਕਹਿ ਲਓ ਜੋ ਕੁਝ ਮਾਰਚ ਤੋਂ ਲੈ ਕੇ ਮਿਡਲ ਆਫ ਜੂਨ ਤੱਕ ਜਾਂ ਲੇਟ ਜੂਨ ਤੱਕ ਹੁੰਦਾ ਰਿਹਾ, ਉਹ ਕਹਾਣੀ ਇੱਕ ਵਾਰ ਦੁਬਾਰਾ ਤੋਂ ਸ਼ੁਰੂ ਹੋ ਗਈ ਆ। ਤੇਲ ਦੀਆਂ ਕੀਮਤਾਂ ਇੱਕ ਵਾਰ ਦੁਬਾਰਾ ਤੋਂ ਵੱਧ ਗਈਆਂ ਨੇ ਵਾਸੂ ਜੀ, ਕੱਚੇ ਤੇਲ ਦੀ ਕੀਮਤ ਇੱਕ ਵੇਲੇ ਆਈ ਥਿੰਕ ਕਲੋਜ਼ ਟੂ $80 ਦੁਬਾਰਾ ਪਹੁੰਚ ਗਈ ਆ, ਜੋ ਕਿ $70-$71 'ਤੇ ਆ ਗਈ ਸੀ। IMF ਨੇ ਅੱਜ ਆਪਣਾ ਇੱਕ ਐਸਟੀਮੇਟ ਵੀ ਜਾਰੀ ਕੀਤਾ, ਉਹਨਾਂ ਨੇ ਕਿਹਾ ਕਿ ਵਾਰ ਕਰਕੇ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਲੈ ਕੇ ਜੋ ਇਸ ਵੇਲੇ ਬਬਲ ਜਿਹਾ ਬਣਿਆ ਹੋਇਆ, ਉਹਨਾਂ ਚੀਜ਼ਾਂ ਦੇ ਚੱਲਦਿਆਂ ਜਿਹੜੀ ਗਲੋਬਲ 2027 2028 ਵਿੱਚ ਵੀ ਜੇ ਗਰੋਥ ਬਾਊਂਸ ਬੈਕ ਕਰਦੀ ਵੀ ਆ ਉਹ 2023-24 ਵਾਲੇ ਪੱਧਰ 'ਤੇ ਨਹੀਂ ਜਾਣੀ।
ਜਾਂ ਸੋ ਇਸ ਸਾਲ ਸੋ IMF ਵੱਲੋਂ ਸਮੇਂ ਸਮੇਂ 'ਤੇ ਆਪਣੀ ਐਨੂਅਲ ਜਿਹੜੀ ਗਰੋਥ ਪ੍ਰੋਜੈਕਸ਼ਨ ਉਹ ਸਾਂਝੀ ਕੀਤੀ ਜਾਂਦੀ ਹੈ, ਗਲੋਬਲ ਗਰੋਥ ਪ੍ਰੋਜੈਕਸ਼ਨ
ਜੀ।
ਸੋ ਉਹਨਾਂ ਨੇ ਅਪ੍ਰੈਲ ਦੇ ਵਿੱਚ ਕਿਹਾ ਸੀ ਕਿ ਇਸ ਸਾਲ ਗਰੋਥ ਹੋਏਗੀ 3.1%
ਜੀ
ਗਲੋਬਲ GDP ਦੀ, ਅਤੇ ਹੁਣ ਉਹ ਕਹਿ ਰਹੇ ਨੇ ਵੀ 3% ਗਰੋਥ ਹੋਏਗੀ। ਜਨਵਰੀ ਵਿੱਚ ਉਹਨਾਂ ਦਾ ਇਹ ਐਸਟੀਮੇਟ 3.4 ਸੀ, ਸੋ 3.4% ਜਨਵਰੀ ਵਿੱਚ, ਫਿਰ ਅਪ੍ਰੈਲ 'ਚੋਂ 3.1 ਹੋ ਜਾਂਦਾ, ਅਤੇ ਹੁਣ ਉਹ ਕਹਿ ਰਹੇ ਨੇ ਕਿ 3% ਹੀ ਗਰੋਥ ਹੋਏਗੀ। ਇਨਫਲੇਸ਼ਨ ਦੇ ਵੀ ਉਹ ਕਹਿ ਰਹੇ ਨੇ ਕਿ ਇਨਫਲੇਸ਼ਨ ਜਿੰਨੀ ਪਹਿਲਾਂ ਮੰਨ ਕੇ ਚੱਲਦੀ ਸੀ ਉਸ ਤੋਂ ਜ਼ਿਆਦਾ ਰਹੇਗੀ, ਤਕਰੀਬਨ 4.7% ਉਹ ਕਹਿ ਰਹੇ ਨੇ ਹੁਣ ਇਨਫਲੇਸ਼ਨ। ਸੋ ਗਲੋਬਲ, ਸੋ ਇਹ ਹੁਣ ਸਾਰੇ ਜਿਹੜੇ ਨੰਬਰਸ ਨੇ ਰਿਵਾਈਜ਼ ਕੀਤੇ ਜਾ ਰਹੇ ਨੇ IMF ਵੱਲੋਂ ਵੀ, ਐਜ਼ ਦਾ ਸਿਚੁਏਸ਼ਨ ਇਵੋਲਵਸ, ਔਰ ਸ਼ੁਡ ਵੀ ਸੇ ਡਜ਼ ਨੋਟ ਇਵੋਲਵ,
ਡਜ਼ ਨੋਟ ਇਵੋਲਵ, ਸਟੈਗਨੈਂਟ ਹੈ,
ਸਟੈਗਨੈਂਟ ਹੋ ਰਹੀ ਹੈ, ਤੇ ਉਸ ਸਟੈਗਨੈਂਸੀ ਦੇ ਕਰਕੇ ਇਟਸ ਗੈਟਿੰਗ ਬਿਲਟ ਇਨ ਇਨਟੂ ਦ ਸਿਸਟਮ।
ਟਰੰਪ ਨੇ ਤਾਂ ਅਜੇ ਤੱਕ ਕਹਿਤਾ, ਕਹਿੰਦੇ ਖਰਗ ਆਈਲੈਂਡ ਕਹਿੰਦੇ ਅਸੀਂ ਕਬਜ਼ਾ ਕਰ ਲੈਂਦੇ ਹਾਂ, ਉਹੀ ਗੱਲਾਂ ਦੁਬਾਰਾ ਦੁਬਾਰਾ। ਫਿਰ ਟਰੰਪ ਇਰਾਨ ਨੂੰ ਕਹਿੰਦੇ ਵੀ ਦੇ ਆਰ ਸਿੱਖ ਪੀਪਲ। ਅੱਛਾ ਵੈਸੇ ਵਾਸੂ ਜੀ, ਟਾਈਮਿੰਗ, ਦ ਟਾਈਮਿੰਗ ਆਫ ਦਿਸ ਇੰਟਾਇਰ ਜਿਹੜੀ ਇਹ ਰੀਐਸਕਲੇਸ਼ਨ ਹੋ ਗਈ ਆ, ਉੱਧਰ ਦੇਖੋ ਨੇਟੋ ਸਮਿਟ, ਨੇਟੋ ਸਮਿਟ ਤੋਂ ਜਸਟ ਪਹਿਲਾਂ ਸਟ੍ਰੇਟ ਆਫ ਹੋਰਮੂਜ਼ ਦੇ ਵਿੱਚੋਂ ਨਿਕਲ ਰਹੀਆਂ ਸ਼ਿਪਸ ਨੂੰ ਨਿਸ਼ਾਨਾ ਬਣਾਇਆ ਜਾਂਦਾ, ਉਹਦੇ ਜਵਾਬ ਦੇ ਵਿੱਚ ਅਮਰੀਕਾ ਵੱਲੋਂ ਹਮਲਾ ਕੀਤਾ ਜਾਂਦਾ। ਇਹ ਇੱਕ ਤਰ੍ਹਾਂ ਇਹ ਵੀ ਹੈ ਕਿ ਟਰੰਪ ਨੂੰ ਹਿਊਮੀਲੀਏਟ ਕਰਨ ਦੀ ਵੀ ਗੱਲ ਆ ਨਾ, ਕਿ ਜਾਂ ਤਾਂ ਹੁਣ ਕਿ ਨੇਟੋ ਐਲਾਈ ਸਾਰੇ ਇਸ ਗੱਲ ਨੂੰ ਕਹਿਣ ਕਿ ਜੀ ਹੁਣ ਅਸੀਂ ਇਰਾਨ ਨੂੰ ਸਬਕ ਸਿਖਾਵਾਂਗੇ, ਦਵੇ ਜੇ ਸੁਰਾਂ 'ਚ ਕਹਿ ਦਿੰਦੇ ਆ ਠੀਕ ਹੈ ਜੀ ਟਰੰਪ ਦੀ ਅਸੀਂ ਗੱਲ ਦਾ ਸਮਰਥਨ ਕਰਦੇ ਹਾਂ, ਕਿਉਂਕਿ ਅੱਜ ਮਾਰਕ ਕਾਰਨੀ ਨੇ ਵੀ ਇਰਾਨ ਦੇ ਉੱਪਰ ਜਿਹੜਾ ਦੁਬਾਰਾ ਹਮਲਾ ਕੀਤਾ ਹੈ ਉਹਦਾ ਸਮਰਥਨ ਕਰ ਦਿੱਤਾ ਉਹਨਾਂ ਨੇ, ਉਹ ਕਰਨ ਵੀ ਕੀ
ਇਰਾਨ ਦੇ ਵਿੱਚ ਵਿਜੇ ਜੀ, ਜਿਹੜਾ ਅਲੀ ਖਮੇਨੀ, ਆਇਤੁੱਲਾ ਅਲੀ ਖਮੇਨੀ ਦੇ ਜੋ ਫਿਊਨਰਲ ਹੋ ਰਿਹਾ, ਉਹਦੇ ਕਰਕੇ ਜਿਹੜਾ ਇੱਕ ਉਹ ਨੈਸ਼ਨਲਿਜ਼ਮ ਦਾ ਫਰਵਰ ਇੱਕ ਵਾਰੀ ਫਿਰ ਤੋਂ ਬਹੁਤ ਜਾਗਿਆ ਹੋਇਆ, ਕਿਲ ਟਰੰਪ ਦੇ ਜਿਹੜੇ ਸਲੋਗਨਸ ਨੇ ਉਹ ਸੜਕਾਂ ਦੇ ਵਿੱਚ ਗੂੰਜ ਰਹੇ ਨੇ,
ਤੇ ਟਰੰਪ ਹਾਂ
ਉਹਦੇ ਉਸ ਉਹਦੇ ਸਾਰੇ ਚੱਲਦੇ ਉਸ ਕੰਟੈਕਸਟ ਦੇ ਵਿੱਚ, ਜਿਹੜੇ ਟੈਂਕਰਸ ਦੇ ਉੱਤੇ ਹਮਲਾ ਹੁੰਦਾ ਅਤੇ ਕਤਰ ਵੱਲੋਂ ਕਿਹਾ ਜਾਂਦਾ ਕਿ ਇਹ ਹਮਲਾ ਇਰਾਨ ਵੱਲੋਂ ਕੀਤਾ ਗਿਆ, ਫਿਰ ਅਮੈਰੀਕਾ ਵੱਲੋਂ 80 ਜਗ੍ਹਾਵਾਂ 'ਤੇ ਸਟ੍ਰਾਈਕਸ ਕੀਤੀਆਂ ਜਾਂਦੀਆਂ ਨੇ, ਫਿਰ ਇਰਾਨ ਅੱਗੋਂ ਰਿਟੈਲੀਏਟ ਕਰਦਾ, ਅਤੇ ਇਹ ਸਭ ਦੇ ਦਰਮਿਆਨ ਹੁਣ ਨੇਟੋ ਸਮਿਟ ਵੀ ਚੱਲ ਰਿਹਾ, ਸੋ ਇਹ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਦੇਖਿਆ ਜਾ ਸਕਦਾ
ਜੀ। ਅਤੇ ਟਰੰਪ ਨੇ ਇਹ ਵੀ ਗੱਲ ਆਖੀ ਆ, ਪਹਿਲਾਂ ਵੀ ਕਹੀ ਸੀ, ਅੱਜ ਫਿਰ ਨੇਟੋ ਸਮਿਟ ਵੇਲੇ ਵੀ ਆਖੀ ਆ ਕਿ ਜਿਹੜੀ ਇਰਾਨ ਦੀ ਲੀਡਰਸ਼ਿਪ ਆ ਉਹਨੂੰ ਡਰ ਲੱਗਦਾ ਸੀ ਵੀ ਆਇਤੁੱਲਾ ਖਮੇਨੀ ਦੇ ਫਿਊਨਰਲ ਵੇਲੇ ਕਿਤੇ ਅਮਰੀਕਾ ਹਮਲਾ ਕਰਕੇ ਸਾਨੂੰ ਸਾਰੇ ਇਕੱਠੇ ਹੋਇਆਂ ਨੂੰ ਮਾਰ ਨਾ ਦੇਵੇ।
ਅਤੇ ਵਿਜੇ ਜੀ, ਜਿਵੇਂ ਤੁਸੀਂ ਮੈਨਸ਼ਨ ਕੀਤਾ ਕਿ ਨੇਟੋ ਦੇ ਸੈਕਟਰੀ ਜਨਰਲ ਵੱਲੋਂ ਆਫਕੋਰਸ ਡਿਫੈਂਡ ਕੀਤਾ ਗਿਆ, ਤੁਸੀਂ ਮਾਰਕ ਕਾਰਨੀ ਦਾ ਜ਼ਿਕਰ ਕੀਤਾ, ਉਹਨਾਂ ਨੇ ਵੀ ਡਿਫੈਂਡ ਕੀਤਾ, ਕਿਉਂਕਿ ਮਾਰਕ ਰਟ ਇਸ ਵੇਲੇ ਬੜੀ ਇੱਕ ਸ਼ਸ਼ੋ ਪੰਜ ਦੇ ਵਿੱਚ ਨੇ ਕਿ ਨੇਟੋ ਨੂੰ ਜੋੜ ਕੇ ਰੱਖਣਾ, ਉਹਦੇ ਵਿੱਚ ਏਕਾ ਬਰਕਰਾਰ ਰੱਖਣਾ ਉਹ ਵੀ ਉਹਨਾਂ ਦਾ ਕੰਮ ਹੈ, ਅਤੇ ਨੇਟੋ ਦਾ ਮੈਂਬਰ ਸਪੇਨ ਵੀ ਹੈ, ਅਤੇ ਅਮਰੀਕਾ, ਸੋ ਜਿਹੜਾ ਸਮਝੋ ਵੀ ਨੇਟੋ ਦਾ ਸਰਪੰਚ ਹੈ ਅਮਰੀਕਾ ਡੋਨਲਡ ਟਰੰਪ, ਉਹ ਸਪੇਨ ਦੇ ਨਾਲ ਗੱਲਬਾਤ ਖਤਮ ਕਰਨ ਦੀ ਗੱਲ ਕਰ ਰਹੇ ਨੇ, ਅਤੇ ਸਾਰੇ ਜਿਹੜੇ ਮੁਲਕ ਨੇ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਆਪਣੀ ਸਪੈਂਡਿੰਗ ਵਧਾਓ, ਤੁਸੀਂ ਕੁਝ ਕਰਦੇ ਨਹੀਂ, ਨੇਟੋ ਕਿਸੇ ਕੰਮ ਦਾ ਹੀ ਨਹੀਂ, ਆਪਣੇ ਅਲਾਈਜ਼ ਨੂੰ ਹੀ ਬੁਰਾ ਭਲਾ ਕਹਿ ਰਹੇ ਨੇ। ਸੋ ਮਾਰਕ ਰਟ, ਪਹਿਲਾਂ ਵੀ ਅਸੀਂ ਦੇਖਿਆ ਕਿ ਇੱਕ ਪਾਸੇ ਉਹ ਡੋਨਲਡ ਟਰੰਪ ਦੇ ਐਕਸ਼ਨਸ ਨੂੰ ਡਿਫੈਂਡ ਕਰਦੇ ਆ, ਜਦੋਂ ਉਹਨਾਂ ਨੇ ਡੋਨਲਡ ਟਰੰਪ ਨੇ ਅਨਾਊਂਸ ਕੀਤਾ ਸੀ ਅਮਰੀਕਾ ਨੇ ਕਿ ਇਹ ਨੇਟੋ ਨੂੰ ਆਪਣਾ ਜਿਹੜਾ ਮਿਲਟਰੀ ਕੰਟਰੀਬਿਊਸ਼ਨ ਆ ਉਹਨੂੰ ਥੋੜ੍ਹਾ ਜਿਹਾ ਰੋਲ ਬੈਕ ਕਰ ਰਹੇ ਨੇ, ਉਦੋਂ ਵੀ ਮਾਰਕ ਰਟ ਨੇ ਕਿਹਾ ਸੀ ਵੀ ਅਮਰੀਕਾ ਦੀ ਜਿਹੜੀ ਗੱਲ ਆ ਵੀ ਉਹ ਕੁਝ ਹੱਦ ਤੱਕ ਵਾਜਬ ਹੈ, ਵੀ ਸਾਰੀਆਂ ਜਗ੍ਹਾਵਾਂ 'ਤੇ ਅਮਰੀਕਾ ਨਹੀਂ ਪਹੁੰਚ ਸਕਦਾ, ਵੀ ਇਹਨਾਂ ਦੇ ਹੋਰ ਵੀ ਕਈ ਸਿਰਦਰਦ ਨੇ ਗਲੋਬਲੀ, ਅਤੇ ਇਹਨਾਂ ਨੂੰ ਆਪਣੀਆਂ ਜਿਹੜੀਆਂ ਫੋਰਸਿਸ ਨੇ ਹੋਰ ਵੀ ਥਾਵਾਂ 'ਤੇ ਡਿਪਲੋਏ ਕਰਨੀਆਂ ਪੈਂਦੀਆਂ। ਨਾਲ ਉਹਨਾਂ ਨੇ ਕਿਹਾ ਸੀ ਕਿ ਵੀ ਚਿੰਤਾ ਨਾ ਕਰੋ, ਚਿੰਤਾ ਨਾ ਕਰੋ, ਵੀ ਜਿਹੜੇ ਸਾਰੇ ਐਲਾਈਜ਼ ਨੇ ਉਹ ਸਾਰੇ ਇੱਕ ਮੱਤ ਨੇ। ਹੁਣ ਉਹੀ ਗੱਲ ਮਾਰਕਟ ਨੇ ਦੁਬਾਰਾ ਕੀਤੀ ਹੈ ਵੀ ਜਿਹੜਾ ਇਹਨਾਂ ਨੇ ਇਰਾਨ ਦੇ ਵਿੱਚ ਐਕਸ਼ਨ ਲਿਆ ਵੀ ਇਟ ਇਜ਼ ਜਸਟੀਫਾਈਡ ਟੂ ਸਮ ਐਕਸਟੈਂਟ, ਵੀ ਇਰਾਨ ਵੱਲੋਂ ਜੋ ਅਟੈਕ ਕੀਤਾ ਗਿਆ ਟੈਂਕਰਸ ਦੇ ਉੱਤੇ ਉਹ ਸੀਜ਼ ਫਾਇਰ ਦੀ ਵਾਇਲੇਸ਼ਨ ਸੀ, ਉਸੇ ਤਰ੍ਹਾਂ ਦੀ ਗੱਲ ਮਾਰਕ ਕਾਰਨੀ ਨੇ ਵੀ ਕੀਤੀ।
ਅਤੇ ਮਾਰਕ ਕਾਰਨੀ ਨੇ ਇਹ ਗੱਲ ਹੋਰ ਕਹੀ ਹੈ ਕਿ ਡਿਫੈਂਸ ਸਪੈਂਡਿੰਗ ਨੂੰ ਲੈ ਕੇ ਜੋ ਸਾਰੀ ਗੱਲ ਟਰੰਪ ਕਰਦੇ ਰਹੇ ਨੇ ਕਿ ਟਰੰਪ ਹੈਜ਼ ਵੌਨ ਦੈਟ ਆਰਗੂਮੈਂਟ ਕਿ ਕੈਨੇਡਾ ਅਤੇ ਯੂਰੋਪੀਅਨ ਮੁਲਕਾਂ ਦੀ ਹੁਣ ਡਿਫੈਂਸ ਸਪੈਂਡਿੰਗ ਨੇਟੋ ਦੇ ਵਾਸਤੇ ਉਹ ਵੱਧ ਰਹੀ ਹੈ, ਅਮਰੀਕਾ ਉਸੇ ਹੀ ਪ੍ਰਪੋਰਸ਼ਨ ਦੇ ਵਿੱਚ ਆਪਣੀ ਸਪੈਂਡਿੰਗ ਘਟਾ ਰਿਹਾ, ਦੈਟ ਟਰੰਪ ਹੈਜ਼ ਵੌਨ ਦੈਟ ਆਰਗੂਮੈਂਟ।
ਅਤੇ ਕੱਲ੍ਹ ਮਾਰਕ ਕਾਰਨੀ ਦੀ ਮੁਲਾਕਾਤ ਵਲਾਦੀਮਿਰ ਜ਼ੇਲੈਂਸਕੀ ਨਾਲ ਹੋਈ ਸੀ, $925 million ਦੀ ਫੰਡਿੰਗ ਹੋਰ ਅਨਾਊਂਸ ਕੀਤੀ ਗਈ ਹੈ ਯੂਕਰੇਨ ਵਾਸਤੇ, ਅਤੇ ਉਹਨਾਂ ਨੇ ਅੱਜ ਵੀ ਕਾਫੀ ਸਾਰੀ ਨਵੀਂ ਡਿਫੈਂਸ ਫੰਡਿੰਗ ਵੀ ਅਨਾਊਂਸ ਕੀਤੀ ਹੈ।
ਜੀ ਵਾਸੂ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫੇਰ ਗੱਲਬਾਤ ਹੁੰਦੀ ਹੈ, ਅਤੇ ਅੱਜ ਫੀਫਾ ਦਾ ਕੋਈ ਮੈਚ ਨਹੀਂ ਹੈ, ਅੱਜ ਗੈਪ ਡੇ ਹੈ।
ਠੀਕ ਹੈ
ਜੀ, ਬਹੁਤ ਧੰਨਵਾਦ।
ਥੈਂਕ ਯੂ ਵਿਜੇ।